दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से। इतिहास दे विच प्रसंग चल रहा है जफरनामे दा। जफरनामा सतगुरु गोविंद सिंह सच्चे पातशाह जी ने लिखिया जिस दे विच सतगुरु सच्चे पातशाह जी ने बहुतियां सारियां जिहड़ियां लानतां ने ओ औरंगजेब नूं लिखियां ने। कवि संतोख सिंह जी दस रहे सन के सतगुरां ने लिखिया है कि तू बहुत वड्डा बेइंसाफी है। इसे तरह दे जिहड़े पहाड़ी राजे ने जेड़े तेरे अधिकार दे विच ने ओ भी अन्याई ने। उन्हां ने बहुत वड्डे जुल्म कीते ने तेरे समेत सिखणियां नूं मारिया है। इस तों अलावा खजानियां नूं लुट्टिया ते बहुते सारे कुकाज कीते। कल इथों तक कथा पहुंची सी अज इथों अगे मैं प्रारंभ करदा। बेने आई है तुद कर प्रभ के कर मैं नाही भली बुरी जस करत है तस फल सो पाही। सतगुरु गोविंद सिंह सच्चे पातशाह जी ने जफरनामे दे विच लिखिया कि जेड़ी बेन्याई है वो तेरे घर दे विच है तेरी बादशाही दे विच है। सतगुरां ने लिखिया कि जेड़ा प्रभु दा घर है जेड़ी अकाल पुरख दी दरगाह है उत्थे कदे किसे दे नाल भी बे इंसाफी कीती नहीं जांदी। आम करके आपां इह कह दिंदे हां कि परमेश्वर दे घर दे विच देर है पर अनेर कदे भी नहीं। सतगुरु गोविंद सिंह जी कहिंदे ने कि तेरे घर दे विच अनेर है बे अन्याई है तेरी बादशाहत दे विच पर जो दरगाह है जो अकाल पुरख दा दरबार है उत्थे सतगुरु जी कहिंदे ने कि किसे दे नाल बेइंसाफी कीती नहीं जांदी। भली बुरी जस करत है जिस तरह दी कोई भली करदा है जां जिस तरह दी कोई बुरी करदा है तैसो फल पाही उसे तरह दा उसनों फल प्राप्त हुंदा है। जे कोई चंगा कर्म करदा है ते चंगे फल दी प्राप्ति हुंदी है जेकर माड़ा जां बुरा कर्म करदा है ते फिर माड़े फल दी प्राप्ति हुंदी है। सतगुरु गोविंद सिंह जी लिख रहे ने ऐसा जिहड़ा इंसाफ है ना ओ अकाल पुरख दी दरगाह दे विच हुंदा है। दस लख तुरक पहाड़िए केरा बड कीना कसम जोगौ कुरान की कर खंडन कीना। सतगुरु गोविंद सिंह जी कहिंदे ने कि दस लख दी वैरियां दी फौज ने जिन्हां दे विच पहाड़ी ते तुरक सारे ही शामिल सन ऐसी फौज ने सतगुरु जी कहिंदे ने कि घेरा सानू पाया। इस तों अलावा जिहड़ी गऊ दी कसम सी ਉਹ ਪਹਾੜੀਆਂ ਨੇ ਚੁੱਕੀ, ਦੂਜੀ ਤਰਫ ਕੁਰਾਨ ਦੀ ਜਿਹੜੀ ਕਸਮ ਸੀ ਉਸ ਨੂੰ ਸਾਰਿਆਂ ਤੁਰਕਾਂ ਨੇ ਉਠਾਇਆ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਦੋਵਾਂ ਹੀ ਕਸਮਾਂ ਨੂੰ ਝੂਠੀਆਂ ਕਰ ਦਿੱਤਾ, ਭਾਵ ਕਿ ਹਿੰਦੂਆਂ ਨੇ ਗਊ ਦੀ ਕਸਮ ਭੁਲਾ ਦਿੱਤੀ ਤੇ ਮੁਸਲਮਾਨਾਂ ਨੇ ਕੁਰਾਨ ਨੂੰ ਭੁਲਾ ਦਿੱਤਾ, ਕਸਮਾਂ ਤੋਂ ਝੂਠੇ ਪੈ ਗਏ, ਆਪਣੀਆਂ ਕਸਮਾਂ ਨੂੰ ਤੋੜ ਦਿੱਤਾ। ਨਿਕਸੇ ਜਬ ਹਮ ਵਹਿਰ ਕੋ ਦਲ ਪਾਛੇ ਸਾਰਾ, ਲਰ ਸਿੰਘ ਪੁਣ ਚਲਤ ਹੀ ਚਮਕੌਰ ਸਿਧਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖ ਰਹੇ ਨੇ ਕਿ ਜਦੋਂ ਕੁਰਾਨ ਦੀ ਕਸਮ ਦੇ ਉੱਤੇ ਤੇ ਗਊ ਦੀ ਕਸਮ ਦੇ ਉੱਤੇ ਅਸੀਂ ਇਤਬਾਰ ਕੀਤਾ, ਫਿਰ ਅਸੀਂ ਅਨੰਦਪੁਰ ਨਗਰੀ ਨੂੰ ਜਦੋਂ ਹੀ ਛੱਡਿਆ ਤੇ ਸਾਰੇ ਦਾ ਸਾਰਾ ਜਿਹੜਾ ਵੈਰੀਆਂ ਦਾ ਦਲ ਸੀ ਉਹ ਸਾਡੇ ਪਿੱਛੇ ਲੱਗ ਗਿਆ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਆਪਣੇ ਸਾਥੀਆਂ ਦੇ ਸਮੇਤ ਸਿੰਘਾਂ ਦੇ ਸਮੇਤ ਬੜਾ ਲੜਿਆ, ਆਖਰਕਾਰ ਚਲਦਿਆਂ ਚਲਦਿਆਂ ਮੈਂ ਚਮਕੌਰ ਚਲਾ ਗਿਆ। ਸਿੱਖ 40 ਮਮ ਸੰਗ ਥੇ ਸੋ ਲੜ ਕਰ ਜੂਜੇ, ਛੁਦਾਵੰਤ ਸੋ ਕਿਆ ਕਰੇ ਬੇਅੰਤ ਪਹੁੰਚੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਚਮਕੌਰ ਦੀ ਗੜੀ ਦੇ ਵਿੱਚ ਮੈਂ ਆਪਣੇ 40 ਸਿੱਖਾਂ ਦੇ ਸਮੇਤ ਲੜਿਆ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੇ ਨਾਲ ਦੇ 40 ਹੀ ਸਿੰਘ ਜੂਝਦਿਆਂ ਜੂਝਦਿਆਂ ਲੜ ਕੇ ਮਰ ਗਏ, ਕਿਉਂਕਿ ਬਹੁਤ ਜ਼ਿਆਦਾ ਭੁੱਖ ਦੇ ਮਾਰੇ ਹੋਏ ਸਨ, ਥੱਕੇ ਸਨ, ਟੁੱਟੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਲਿਖਦੇ ਨੇ ਕਿੱਥੋਂ ਤੱਕ ਉਹ ਬਚ ਸਕਦੇ ਸਨ, ਕਿਉਂਕਿ ਬੇਅੰਤ ਜਿਹੜੀ ਫੌਜ ਹੈ ਵੈਰੀਆਂ ਦੀ ਪਹੁੰਚ ਗਈ ਸੀ। ਸਾਹਿਬ ਜ਼ਾਦੇ ਚਾਰ ਹੀ ਛਲ ਕਰ ਮਰਵਾਏ, ਕਾਲ ਪੁਰਖ ਮਮ ਰੱਛ ਕਰੀ ਦੇ ਹੱਥ ਬਚਾਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੋ ਮੇਰੇ ਜਿਹੜੇ ਸਾਹਿਬਜ਼ਾਦੇ ਸੀ ਉਹ ਚਮਕੌਰ ਦੇ ਵਿੱਚ ਸ਼ਹੀਦ ਹੋ ਗਏ, ਤੇ ਦੂਸਰੀ ਤਰਫ ਜਿਹੜੇ ਦੋ ਛੋਟੇ ਸਨ ਉਹ ਛਲ ਦੇ ਨਾਲ, ਕਪਟ ਦੇ ਨਾਲ, ਫਰੇਬ ਦੇ ਨਾਲ ਮਾਰੇ ਗਏ। ਅਕਾਲ ਪੁਰਖ ਮਮ ਰੱਛ ਕਰੀ, ਪਰ ਸਤਿਗੁਰੂ ਗੋਬਿੰਦ ਸਿੰਘ ਜੀ ਲਿਖ ਰਹੇ ਨੇ ਅਕਾਲ ਪੁਰਖ ਨੇ ਮੇਰੀ ਰੱਖਿਆ ਕੀਤੀ, ਮੈਨੂੰ ਹੱਥ ਦੇ ਕੇ ਬਚਾ ਕੇ ਰੱਖਿਆ, ਮੇਰੀ ਮੌਤ ਨਹੀਂ ਹੋਈ। ਤਵ ਤੁਦ ਪੂਛਣ ਹੋਏ ਗੋ ਖਾਲਕ ਦਰ ਜਾਵੇਂ, ਪਰ ਸਤਿਗੁਰੂ ਗੋਬਿੰਦ ਸਿੰਘ ਜੀ ਜ਼ਫਰਨਾਮੇ ਦੇ ਵਿੱਚ ਲਿਖ ਰਹੇ ਨੇ ਤਵ ਤੁਦ ਪੁੱਛਣ ਹੋਏ ਗੋ ਖਾਲਕ ਦਰ ਜਾਵੇਂ, ਜਦੋਂ ਖਾਲਕ ਦੀ ਭਾਵ ਕੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਤੂੰ ਜਾਵੇਂਗਾ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਤੋਂ ਪੁੱਛਿਆ ਜਾਵੇਗਾ ਕਿ ਤੂੰ ਇੰਨੀਆਂ ਵੱਡੀਆਂ ਬੇਇਨਸਾਫੀਆਂ ਕਿਉਂ ਕੀਤੀਆਂ, ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਤੇਰਿਆਂ ਪਾਪਾਂ ਦਾ ਸਾਰਾ ਜਿਹੜਾ ਲੇਖਾ ਹੈ ਨਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜ਼ਰੂਰ ਹੋਵੇਗਾ। ਜ਼ਫਰਨਾਮੇ ਦੇ ਵਿੱਚ ਔਰੰਗੇ ਨੂੰ ਭਾਵ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਕਿਸ ਤਰ੍ਹਾਂ ਦੀਆਂ ਤਾੜਨਾ ਕੀਤੀਆਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਇਸ ਨੂੰ ਆਪਣੀ ਕਲਮ ਦੇ ਨਾਲ ਅੰਕਿਤ ਕੀਤਾ ਹੈ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ। ਪਹਿਲੇ ਲਿਖੀ ਅਕਾਲ ਦੀ ਸਿਫਤ ਉੱਚੀ, ਫਿਰ ਲਿਖਿਆ ਸੁਣ ਮਗਰੂਰ ਸ਼ਾਹ, ਤੇਰੇ ਰਾਜ ਦੇ ਵਿੱਚ ਜ਼ੁਲਮ ਹੋਏ ਜੋ ਹੈਨ ਇਨਸਾਫ ਤੋਂ ਦੂਰ ਸ਼ਾਹ, ਕੀਤੇ ਸੁਖਣ ਇਕਰਾਰ ਨਾ ਤੁਸਾਂ ਪਾਲੇ, ਕੀਤਾ ਲਿਖਿਆ ਅਸਾਂ ਮਨਜ਼ੂਰ ਸ਼ਾਹ, ਕਰ ਬੇਈਮਾਨੀ ਸਾਨੂੰ ਦੁੱਖ ਦਿੱਤਾ, ਕਰ ਨੀਤ ਤੇ ਧਰਮ ਨੂੰ ਦੂਰ ਸ਼ਾਹ, ਤੈਥੋਂ ਬਦਲਾ ਵਿੱਚ ਦਰਗਾਹ ਲੈਣਾ ਇਹ ਸਾਰਾ ਹੈ ਤੇਰਾ ਕਸੂਰ ਸ਼ਾਹ, ਤੇਰੇ ਵਾਸਤੇ ਦੋਜ਼ਕ ਤਿਆਰ ਅੱਗੇ ਕਰ ਛੱਡਿਆ ਹੈ ਗਫੂਰ ਸ਼ਾਹ, ਮੈਂ ਵੇਖਾਂਗਾ ਕੀ ਜਵਾਬ ਦੇਵੇਂ ਸੱਚੇ ਸ਼ਾਹ ਦੇ ਚੱਲ ਹਜ਼ੂਰ ਸ਼ਾਹ, ਬਨ ਬਿਸਤਰੇ ਹੋ ਤਿਆਰ ਜਲਦੀ ਤਿਆਰ ਡੁੱਬਣੇ ਨੂੰ ਤੇਰਾ ਪੂਰ ਸ਼ਾਹ, ਲੋਕ ਬੇਗੁਨਾ ਸਤਾਏ ਜਿੰਨੇ ਲੇਖਾ ਦੇਵਣਾ ਪਏ ਜ਼ਰੂਰ ਸ਼ਾਹ, ਤੇਰੇ ਪੈਣ ਦੇ ਲਈ ਕਰਤਾਰ ਸਿੰਘਾ ਅੱਗੇ ਤਪਦਾ ਪਿਆ ਤੰਦੂਰ ਸ਼ਾਹ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਦੋਜ਼ਖਾਂ ਦੇ ਵਿਚ ਜਿਹੜੀ ਅੱਗ ਤੰਦੂਰ ਵਰਗੀ ਭੜਕੀ ਹੋਈ ਹੈ ਉਹ ਤੈਨੂੰ ਸਾੜਨ ਦੇ ਵਾਸਤੇ ਬਿਲਕੁਲ ਤਿਆਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਦੇਖਾਂਗਾ ਕਿ ਅਕਾਲ ਪੁਰਖ ਦੀ ਦਰਗਾਹ ਦੇ ਵਿਚ ਤੂੰ ਆਪਣੇ ਪਾਪਾਂ ਦਾ ਕੀ ਜਵਾਬ ਦੇਵੇਗਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਲਿਖੇ ਜ਼ਫਰਨਾਮੇ ਦੇ ਵਿਚ। ਰਾਮਦਾਸ ਕਿਆ ਫੇੜਿਆ ਕੀ ਮੁਖੋਂ ਅਲਾਮ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਵੇਲੇ ਤੈਨੂੰ ਪੁੱਛਿਆ ਜਾਵੇਗਾ ਕਿ ਰਾਮਦਾਸ ਦੇ ਪੈਰੋਕਾਰਾਂ ਨੇ ਜਾਂ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਗੱਦੀ ਨਿਸ਼ੇਨਾਂ ਨੇ ਹੇ ਬਾਦਸ਼ਾਹ ਤੇਰਾ ਕੀ ਵਿਗਾੜਿਆ ਸੀ ਤੇ ਉਸ ਵੇਲੇ ਜਦੋਂ ਐਸਾ ਸਵਾਲ ਤੇਰੇ ਤੋਂ ਬਾਦਸ਼ਾਹ ਪੁੱਛਿਆ ਜਾਵੇਗਾ ਫਿਰ ਕੀ ਉੱਥੇ ਜਵਾਬ ਦੇਵੇਗਾ। ਕਿਆ ਜਵਾਬ ਤਵ ਦੇਹੋਗੇ ਤੁਮ ਕਰੀ ਅਨੀਤੀ ਖਬਰਦਾਰ ਤੂੰ ਹੋਏ ਰਹੋ ਹੈ ਪੈ ਪੀਤੀ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਫਿਰ ਤੂੰ ਕਿਹੜਾ ਜਵਾਬ ਦੇਵੇਗਾ ਤੇ ਕਿਹੜਾ ਆਪਣਾ ਮੂੰਹ ਦਿਖਾਵੇਗਾ ਜਦੋਂ ਤੇਰੇ ਤੋਂ ਪੁੱਛ ਪੜਤਾਲ ਕੀਤੀ ਗਈ। ਇਸੇ ਤਰ੍ਹਾਂ ਦੀ ਹਾਲਤ ਪਾਪੀਆਂ ਦੀ ਤੇ ਉਹਨਾਂ ਦੀ ਹੁੰਦੀ ਹੈ ਜਿਹੜੇ ਨਾਮ ਨੂੰ ਨਹੀਂ ਜਪਦੇ, ਕਿਉਂਕਿ ਗੁਰਬਾਣੀ ਦੇ ਵਿਚ ਪਾਠ ਆਉਂਦਾ ਧਰਮ ਰਾਏ ਜਬ ਲੇਖਾ ਮਾਗਾ ਕਿਆ ਮੁਖ ਲੈ ਕੇ ਜਾਹੇਗਾ। ਹੇ ਮਨੁੱਖ ਜਦੋਂ ਧਰਮ ਰਾਜ ਤੇਰੇ ਤੋਂ ਲੇਖਾ ਪੁੱਛੇਗਾ ਤੇ ਫਿਰ ਉੱਥੇ ਕੀ ਜਵਾਬ ਦੇਵੇਗਾ, ਕਿਹੜੇ ਮੂੰਹ ਦੇ ਨਾਲ ਉਹਦੇ ਸਾਹਮਣੇ ਹੋਵੇਗਾ। ਜੇਕਰ ਦੁਨੀਆਂ ਦੇ ਵਿਚ ਤੂੰ ਧਰਮ ਦੀ ਕਿਰਤ ਨਹੀਂ ਕਰਦਾ ਤੇ ਨਾਮ ਦਾ ਜਾਪ ਨਹੀਂ ਕਰਦਾ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰ ਰਹੇ ਨੇ ਜ਼ਫਰਨਾਮੇ ਦੇ ਵਿਚ ਕਿ ਪਾਪੀਆਂ ਜਦੋਂ ਤੇਰੇ ਤੋਂ ਲੇਖਾ ਉਸ ਵੇਲੇ ਲਿਆ ਗਿਆ ਤੇ ਫਿਰ ਅੱਗੋਂ ਮੂੰਹ ਕੀ ਬੋਲੇਗਾ, ਪਾਪ ਕੇ ਤੇਰੇ ਕੋਲ ਜਵਾਬ ਦੇਣ ਦੇ ਵਾਸਤੇ ਕੋਈ ਵੀ ਗੱਲ ਨਹੀਂ ਹੋਵੇਗੀ ਕਿਉਂਕਿ ਤੁਮ ਕਰੀ ਅਨੀਤੀ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਨੀਤੀ ਦੀ ਕੋਈ ਗੱਲ ਨਹੀਂ ਕੀਤੀ, ਹਮੇਸ਼ਾ ਅਨੀਤੀ ਕੀਤੀ ਹੈ, ਪਾਪ ਕੀਤੇ ਨੇ, ਖਬਰਦਾਰ ਤੂੰ ਹੋਏ ਰਹੋ ਹੋਏ ਹੈ ਪੈ ਪੀਤੀ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਖਬਰਦਾਰ ਹੋ ਜਾ, ਹੁਸ਼ਿਆਰ ਹੋ ਜਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹ ਸਮਾਂ ਛੇਤੀ ਆਉਣ ਵਾਲਾ ਹੈ ਤੇ ਉੱਥੇ ਫਿਰ ਪੈ ਪੀਤ ਹੋਵੇਗਾ, ਬੜਾ ਡਰੇਗਾ।
ਖਾਲਕ ਕੀ ਦਰਗਾਹ ਮੈਂ ਹਉ ਦਾਵਨ ਗਿਰੀ ਉੱਤਰ ਕੋਈ ਨਾ ਆਵ ਹੈ ਹੋਵੇ ਹੈ ਦਿਲ ਗਿਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਖਾਲਕ ਦੀ ਅਕਾਲ ਪੁਰਖ ਦੀ ਦਰਗਾਹ ਦੇ ਵਿਚ ਤੂੰ ਦੇਣਦਾਰ ਹੋਵੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਲੈਣਦਾਰ ਦੇ ਹੱਕਦਾਰ ਹੋਵਾਂਗੇ। ਉੱਤਰ ਕੋਈ ਨਾ ਆਵ ਹੈ, ਉੱਥੇ ਤੈਨੂੰ ਉੱਤਰ ਕੋਈ ਵੀ ਨਹੀਂ ਆਉਣਾ, ਤੂੰ ਕਿਸੇ ਪ੍ਰਕਾਰ ਦਾ ਜਵਾਬ ਦੇ ਨਹੀਂ ਸਕਦਾ, ਹੋਵੇ ਹੈ ਦਿਲਗੀਰੀ, ਬਾਦਸ਼ਾਹ ਤੂੰ ਬੜਾ ਦਲਗੀਰ ਹੋਵੇਗਾ ਅੱਲਾਹ ਤਾਲਾ ਦੀ ਦਰਗਾਹ ਦੇ ਵਿਚ।
ਜੇ ਤੇ ਦੋਜ਼ਖ ਬਣੇ ਹੈ ਬਿਨ ਸਾਫੀ ਕਾਰਨ ਫੜ ਅਗਨੀ ਜਬ ਪਾਵਸਨ ਜਲ ਕਰ ਪੁਕਾਰਨ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਕਿ ਜਿੰਨੇ ਵੀ ਦੋਜ਼ਖ ਬਣੇ ਹੋਏ ਨੇ ਭਾਵ ਕਿ ਜਿੰਨੇ ਵੀ ਨਰਕ ਬਣੇ ਹੋਏ ਨੇ ਇਹ ਸਾਰੇ ਦੇ ਸਾਰੇ ਜਿਹੜੇ ਦੋਜ਼ਖ ਨੇ ਇਹ ਬੇਇਨਸਾਫੀਆਂ ਨੂੰ ਅਨਿਆਈਆਂ ਨੂੰ ਦੰਡ ਦੇਣ ਦੇ ਵਾਸਤੇ ਬਣੇ ਹੋਏ ਨੇ, ਕਿਉਂਕਿ ਜਿਹੜੇ ਦੋਜ਼ਖ ਨੇ ਜਿਹੜੇ ਨਰਕ ਨੇ ਉਹ ਵੀ ਵਿਦਵਾਨਾਂ ਨੇ ਬੜੇ ਪ੍ਰਕਾਰ ਦੇ ਮੰਨੇ ਹੋਏ ਨੇ, ਵੱਖਰੇ ਵੱਖਰੇ ਉਹਨਾਂ ਦੇ ਨਾਮ ਵੀ ਨੇ, ਕਿਸੇ ਨੂੰ ਕੁੰਭੀ ਨਰਕ ਵੀ ਆਖਿਆ ਜਾਂਦਾ ਹੈ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਬੇਇਨਸਾਫੀਆਂ ਦੇ ਵਾਸਤੇ ਐਸੇ ਦੋਜ਼ਖ ਬਣੇ ਨੇ ਤੇ ਫੜ ਕੇ ਜਦੋਂ ਅੱਗ ਦੇ ਵਿਚ ਤੈਨੂੰ ਸੁੱਟਿਆ ਗਿਆ ਬੇਇਨਸਾਫੀਆ ਤੇ ਫਿਰ ਉੱਥੇ ਸੜੇਗਾ, ਦੁੱਖਾਂ ਨੂੰ ਪ੍ਰਾਪਤ ਕਰੇਗਾ ਤੇ ਫਿਰ ਉੱਚੀ ਉੱਚੀ ਪੁਕਾਰਾਂ ਕਰੇਗਾ, ਪਰ ਸਤਿਗੁਰੂ ਜੀ ਕਹਿੰਦੇ ਨੇ ਉੱਥੇ ਤੇਰੇ ਬਚਾਅ ਦੇ ਵਾਸਤੇ ਕੋਈ ਨਹੀਂ ਆਵੇਗਾ।
ਰਾਂ ਕਰਾਓ ਹੈ ਇੱਕ ਸਮ ਤਹਾਂ ਨ ਕਿਸ ਕੀ ਕਾਨੀ ਕੀੜੀ ਕੀ ਪਹਿਲੇ ਸੁਨੇ ਗਰ ਬਣ ਪਿਛਵਾਨੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉੱਥੇ ਰਾਜਾ ਨਹੀਂ ਦੇਖਿਆ ਜਾਂਦਾ, ਉੱਥੇ ਕੋਈ ਕੰਗਾਲ ਵੀ ਨਹੀਂ ਦੇਖਿਆ ਜਾਂਦਾ, ਭਾਵ ਕਿ ਤੇਰੇ ਮਨ ਦੇ ਵਿਚ ਇਹ ਭਰਮ ਨਾ ਰਵੇ ਕਿ ਮੈਂ ਤੇ ਬਾਦਸ਼ਾਹ ਹਾਂ, ਮੇਰੇ ਨਾਲ ਕਿਸੇ ਪ੍ਰਕਾਰ ਦੀ ਰਿਆਇਤ ਹੋਵੇਗੀ। ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜੇ ਤੇ ਰੰਕ ਨੂੰ ਇੱਕੋ ਸਮ ਹੀ ਦੰਡ ਦਿੱਤਾ ਜਾਂਦਾ, ਰਾਜਾ ਰਾਓ ਸਮ ਕਰ ਮਾਰੇ ऐसो काल बिरानी रे, काल ऐसा है जड़ा के नहीं देखदा अमीर है, नहीं देखदा ये गरीब है। सतगुरु जी कहंदे ने उत्थे राव ते रंग दा कोई सवाल नहीं है, इको समान सारिआं नूं दंड मिलदा है, पाप के कर्मां दे सिर ते लेखा होना है। ये गल उत्थे विचारी नहीं जाने, ये बादशाह है जां कोई एक आम मामूली कंगाल है। सतगुरु जी नाल ही लिखदे ने कीड़ी की पहले सुने घर बन पिछवाने। इस तो इलावा सतगुरु जी कहंदे ने कि जिहड़ी कीड़ी हुंदी है जिहड़ी के तुच्छ मात्र हुंदी है, सगों अकाल पुरख दी दरगाह दे विच छोटी कीड़ी दी बड़ी छेती सुनी जांदी है, ते जिहड़ा विशाल हाथी ओहदी पिछों सुनी जांदी है। भाव के जिहड़े निर्बल ने कमजोर ने ਉਹਨਾਂ ਦੀ ਜਿਹੜੀ ਪੁਕਾਰ ਹੈ ਉਹ ਪਹਿਲਾਂ ਸੁਣੀ ਜਾਂਦੀ ਹੈ, ਤੇ ਜਿਹੜੇ ਵੱਡੇ ਗਰਭ ਵਾਲੇ ਹਾਥੀਆਂ ਵਰਗੇ ਨੇ ਉਹਨਾਂ ਦੀ ਪਿੱਛੋਂ ਸੁਣੀ ਜਾਂਦੀ ਹੈ। ਕੀੜੀ ਕੀ ਪਹਿਲੇ ਸੁਣੇ ਗਰਬਣ ਪਿਛਵਾਨੀ, ਕੀੜੀ ਦੀ ਪਹਿਲਾਂ ਸੁਣੀ ਜਾਂਦੀ ਹੈ। ਜਿਸ ਤਰ੍ਹਾਂ ਕਿ ਪਾਠ ਆਉਂਦਾ ਹੈ ਹਾਥੀ ਕੀ ਪੁਕਾਰ ਪਲ ਪਾਛੈ ਪਹੁੰਚਤ ਤਾਹੇ, ਚੀਟੀ ਕੀ ਚਿੰਗਾਰ ਪਹਿਲੇ ਹੀ ਸੁਨੀਅਤ ਹੈ। ਗੁਰਬਾਣੀ ਦਾ ਮਹਾਂਵਾਕ ਹੈ ਕਿ ਜਿਹੜਾ ਹਾਥੀ ਹੈ ਜਿਹੜਾ ਕਿ ਬਹੁਤ ਉੱਚੀ ਚਿੰਗਾੜਦਾ ਹੈ ਉਹਦੀ ਜਿਹੜੀ ਪੁਕਾਰ ਹੈ ਉਹ ਤੇ ਪਿੱਛੋਂ ਸੁਣੀ ਜਾਂਦੀ ਹੈ, ਪਰ ਅੱਗੇ ਲਿਖਿਆ ਚਿੱਟੀ ਕੀ ਚਿੰਗਾਰ, ਚਿੱਟੀ ਦੀ ਚਿੰਗਾਰ ਨਹੀਂ ਹੁੰਦੀ। ਚਿੰਟੀ ਭਾਵ ਕੇ ਜਿਹੜੀ ਕੀੜੀ ਹੈ ਉਹ ਕਿੰਨਾ ਕੁ ਬੋਲ ਸਕੇਗੀ। ਅੱਜ ਤੱਕ ਮੇਰੇ ਖਿਆਲ ਦੇ ਨਾਲ ਕੀੜੀ ਦੀ ਆਵਾਜ਼ ਕਿਸੇ ਨੇ ਵੀ ਸੁਣੀ ਨਹੀਂ ਹੋਵੇਗੀ ਕਿ ਕਿੰਨਾ ਉੱਚੀ ਬੋਲ ਸਕਦੀ ਹੈ। ਪਰ ਇੱਥੇ ਗੁਰਬਾਣੀ ਦੇ ਵਿੱਚ ਲਿਖਿਆ ਕਿ ਚਿੱਟੀ ਕੀ ਚਿੰਗਾਰ, ਭਾਵ ਕੇ ਜਦੋਂ ਕੀੜੀ ਪੁਕਾਰ ਕਰਦੀ ਹੈ ਤੇ ਹਾਥੀ ਵਾਂਗ ਉਹਦੀ ਚਿੰਗਾੜ ਜਿਹੜੀ ਹੈ ਨਾ ਉਹ ਛੇਤੀ ਪ੍ਰਭੂ ਦੀ ਦਰਗਾਹ ਦੇ ਵਿੱਚ ਪਹੁੰਚ ਜਾਂਦੀ ਹੈ, ਉਹਨੂੰ ਸੁਣੀ ਜਾਂਦੀ ਹੈ। ਹਾਥੀ ਭਾਵ ਕੇ ਜਿਹੜਾ ਉੱਚੀ ਉੱਚੀ ਚਿੰਗਾੜਦਾ ਹੈ ਉਹਦੀ ਪੁਕਾਰ ਨਹੀਂ ਪਹੁੰਚਦੀ। ਭਾਵ ਕੇ ਨਿਰਬਲਾਂ ਦੀ ਕਮਜ਼ੋਰਾਂ ਦੀ ਜਿਹੜੀ ਪੁਕਾਰ ਹੈ ਉਹ ਪ੍ਰਭੂ ਦੀ ਦਰਗਾਹ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਪਹੁੰਚਦੀ ਹੈ, ਤੇ ਜਿਹੜੇ ਹੰਕਾਰੀ ਨੇ ਬਾਦਸ਼ਾਹ ਉਹ ਤੇਰੇ ਵਰਗੇ ਜਿਹੜੇ ਹੁੰਦੇ ਨੇ ਉਹਨਾਂ ਦੀ ਪੁਕਾਰ ਛੇਤੀ ਨਹੀਂ ਪਹੁੰਚਦੀ। ਜੋ ਮਨ ਤੋਰ ਗੁਮਾਨ ਹੈ ਮਿਹਨਤ ਜੋ ਖਾਵੇ, ਰਾਜ ਅੰਸ਼ ਨਹੀਂ ਖਾਤ ਹਾਂ ਮੈਂ ਬਖਸ਼ੋ ਜਾਵੋ। ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਹੇ ਬਾਦਸ਼ਾਹ ਜੇਕਰ ਤੇਰੇ ਮਨ ਦੇ ਵਿੱਚ ਐਸਾ ਗੁਮਾਨ ਹੋਵੇ, ਐਸਾ ਹੰਕਾਰ ਹੋਵੇ ਕਿ ਮੈਂ ਤੇ ਮਿਹਨਤ ਕਰਕੇ ਜੋ ਖਾਂਦਾ ਹਾਂ, ਰਾਜ ਅੰਸ਼ ਨਹੀਂ ਖਾਤ ਹੋ ਮੈਂ ਬਖਸ਼ੋ ਜਾਵਾਂ, ਭਾਵ ਕੇ ਰਾਜ ਦੀ ਅੰਸ਼ ਮੈਂ ਨਹੀਂ ਖਾਂਦਾ, ਮੈਂ ਤੇ ਮਿਹਨਤ ਕਰਦਾ ਹਾਂ ਤੇ ਜੋ ਖਾਂਦਾ ਹਾਂ। ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਸ ਕਰਨੀ ਦੇ ਨਾਲ ਵੀ ਤੂੰ ਬਖਸ਼ਿਆ ਨਹੀਂ ਜਾ ਸਕਦਾ। ਸੋ ਗੁਮਾਨ ਤੋਂ ਝੂਠ ਹੈ ਘੋੜੇ ਜਬ ਖਾਹੀ, ਓਏ ਪੀ ਵਲੀ ਨਾ ਹੋਏ ਗਏ ਭਾਰੇ ਮਰ ਜਾਹੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇ ਤੇਰੇ ਮਨ ਦੇ ਵਿੱਚ ਐਸਾ ਗੁਮਾਨ ਹੈ, ਹੰਕਾਰ ਹੈ, ਇਹ ਵੀ ਗੁਮਾਨ ਤੇਰਾ ਝੂਠਾ ਹੈ, ਕਿਉਂਕਿ ਸਤਿਗੁਰੂ ਜੀ ਲਿਖਦੇ ਨੇ ਜਿਹੜੇ ਘੋੜੇ ਨੇ ਉਹ ਵੀ ਤੇ ਜੌ ਖਾਂਦੇ ਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਕਦੇ ਵੀ ਕੋਈ ਘੋੜਾ ਵਲੀ ਨਹੀਂ ਬਣਿਆ, ਕਦੇ ਵੀ ਕਿਸੇ ਘੋੜੇ ਨੂੰ ਐਸੀ ਪ੍ਰਾਪਤੀ ਵੱਡੀ ਮਿਲ ਨਹੀਂ ਸਕੀ, ਉਹ ਤੇ ਭਾਰ ਢੋਂਦੇ ਧੋਂਦੇ ਹੀ ਲੋਕਾਂ ਦੀ ਸਵਾਰੀ ਕਰਾਉਂਦੇ ਕਰਾਉਂਦੇ ਹੀ ਮਰ ਜਾਂਦੇ ਨੇ। ਜੇਕਰ ਜੌ ਖਾਣ ਦੇ ਨਾਲ ਹੀ ਤੇ ਮਿਹਨਤ ਕਰਨ ਦੇ ਨਾਲ ਹੀ ਕੋਈ ਵਲੀ ਹੁੰਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਬੇਅੰਤ ਦੁਨੀਆਂ ਦੇ ਉੱਤੇ ਘੋੜੇ ਨੇ ਉਹ ਸਾਰੇ ਵਲੀ ਬਣ ਜਾਂਦੇ, ਪਰ ਐਸਾ ਬਾਦਸ਼ਾਹ ਹੁੰਦਾ ਨਹੀਂ। ਵਲੀ ਨਾ ਹੋਇਓ ਤੋ ਰੰਗ ਕੋ ਤੂੰ ਕਿਸ ਬਿਦ ਹੋ ਮੈਂ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਕਦੇ ਕੋਈ ਘੋੜਾ ਵਲੀ ਨਹੀਂ ਹੋਇਆ ਤੇ ਤੂੰ ਫਿਰ ਬਾਦਸ਼ਾਹ ਵਲੀ ਕਿਸ ਤਰ੍ਹਾਂ ਹੋ ਜਾਵੇਗਾ। ਝੂਠੇ ਕਰੇ ਗੁਮਾਨ ਤੂੰ ਆ ਵਕਤ ਸਭ ਖੋਵੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜਿੰਨੇ ਗਰਭ ਕਰਦਾ ਹੈ, ਜਿੰਨੇ ਸਾਰੇ ਦੇ ਸਾਰੇ ਮਾਣ ਕਰਦਾ ਹੈ, ਉਹ ਸਾਰੇ ਦੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਫੋਕੇ ਨੇ, ਭਾਵ ਕੇ ਇਹ ਤੇਰੀ ਕਦੇ ਵੀ ਸਹਾਇਤਾ ਕਰ ਨਹੀਂ ਸਕਦੇ ਜਿਨ੍ਹਾਂ ਗੁਮਾਨਾਂ ਦੇ ਪਿੱਛੇ ਤੂੰ ਭੁੱਲਿਆ। ਜੋ ਰਿਦ ਤੋਰ ਗੁਮਾਨ ਹੈ ਮੈਂ ਪੜੋ ਕੁਰਾਨਾ, ਇਮ ਬਖਸ਼ਿਸ਼ ਤੇ ਛੂਟ ਹਾਂ ਸਭ ਝੂਠ ਕਮਾਨਾ। ਪਰ ਸਤਿਗੁਰੂ ਜੀ ਸਾਰੀਆਂ ਗੱਲਾਂ ਨੂੰ ਕਲੀਅਰ ਕਰ ਰਹੇ ਨੇ, ਸਾਰੀਆਂ ਗੱਲਾਂ ਦਲੀਲਾਂ ਦੇ ਨਾਲ ਸਤਿਗੁਰੂ ਜੀ ਕਹਿ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਹੇ ਬਾਦਸ਼ਾਹ ਜੇਕਰ ਤੇਰੇ ਮਨ ਦੇ ਵਿੱਚ ਐਸਾ ਗੁਮਾਨ ਹੈ, ਮੈਂ ਪੜੋ ਕੁਰਾਨਾ ਕਿ ਮੈਂ ਤੇ ਕੁਰਾਨ ਸ਼ਰੀਫ ਦਾ ਪਾਠ ਕਰਦਾ, ਮੈਂ ਤੇ ਕੁਰਾਨ ਨੂੰ ਪੜਦਾ ਹੈ, ਇਮ ਬਖਸ਼ਿਸ਼ ਤੇ ਛੁੱਟ ਹਾਂ
ਪਾਪ ਕੇ ਕੁਰਾਨ ਪੜਨ ਦੇ ਕਾਰਨ ਮੇਰੀ ਖਲਾਸੀ ਹੋ ਜਾਵੇਗੀ, ਮੈਂ ਛੁੱਟ ਜਾਵਾਂਗਾ। ਪਰ ਸਤਿਗੁਰੂ ਜੀ ਕਹਿੰਦੇ ਨੇ ਸਭ ਝੂਠ ਕਮਾਨਾ, ਇਹ ਤੇਰੀਆਂ ਕੁਰਾਨਾਂ ਪੜੀਆਂ ਹੋਈਆਂ ਸਾਰੀਆਂ ਦੀਆਂ ਸਾਰੀਆਂ ਝੂਠ ਹੀ ਸਾਬਤ ਹੋਣਗੀਆਂ, ਇਸ ਕਰਕੇ ਝੂਠੀਆਂ ਤੇਰੀਆਂ ਪੜੀਆਂ ਹੋਈਆਂ ਇਬਾਦਤਾਂ ਨੂੰ ਉੱਥੇ ਦਰਗਾਹ ਦੇ ਵਿੱਚ ਕਬੂਲ ਨਹੀਂ ਕੀਤਾ ਜਾਵੇਗਾ। ਭਾਵੇਂ ਕਿੰਨੇ ਵੀ ਕੁਰਾਨ ਪੜ ਲੈ, ਪਰ ਜਿੰਨਾ ਚਿਰ ਕੁਰਾਨ ਦੇ ਵਿੱਚ ਲਿਖੇ ਹੋਏ ਬਚਨਾਂ ਨੂੰ ਅਸਲੀ ਜੀਵਨ ਦੇ ਵਿੱਚ ਨਹੀਂ ਟਾਲਦਾ, ਉਹਨਾਂ ਚਿਰ ਛੁਟਕਾਰਾ ਨੇ। ਭਾਵੇਂ ਰੋਜ਼ ਕੁਰਾਨ ਦਾ ਪਾਠ ਕਰੀ ਜਾ। ਮੁਖ ਤੇ ਪੜੇ ਕੁਰਾਨ ਕੋ ਦਿਲ ਕਪਟ ਵਸੇਖਾ। ਸਤਿਗੁਰੂ ਜੀ ਕਹਿੰਦੇ ਨੇ ਮੈਂ ਮੰਨਦਾ ਹਾਂ ਕਿ ਤੂੰ ਕੁਰਾਨ ਪੜਦਾ ਹੈ, ਤੂੰ ਰੋਜ਼ ਪਾਠ ਕਰਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਮੁਖ ਤੋਂ ਤੇ ਜ਼ਰੂਰ ਪੜਦਾ ਹੈ, ਮੂੰਹ ਤੋਂ ਤੇ ਜ਼ਰੂਰ ਪੜਦਾ ਹੈ, ਪਰ ਦਿਲ ਕਪਟ ਵਸੇਖਾ, ਤੇਰੇ ਮਨ ਦੇ ਵਿੱਚ ਬਹੁਤ ਵੱਡਾ ਕਪਟ ਹੈ। ਬੜੇ ਵਲ ਨੇ, ਬੜੇ ਛਲ ਨੇ, ਬੜੇ ਫਰੇਬ ਨੇ, ਬੜੇ ਧੋਖੇ ਨੇ, ਬੇਇਨਸਾਫੀਆਂ ਨੇ, ਇਸ ਕਰਕੇ ਮੂੰਹ ਤੋਂ ਤੇ ਜ਼ਰੂਰ ਤੂੰ ਪਾਠ ਕਰਦਾ ਹੈ, ਪਰ ਤੇਰਾ ਦਿਲ ਨਹੀਂ ਮੰਨਦਾ, ਨਾ ਤੇਰਾ ਦਿਲ ਉਹਨਾਂ ਗੱਲਾਂ ਨੂੰ ਪ੍ਰਵਾਨ ਕਰਦਾ। ਅਮਲਾਂ ਬਾਜ ਨਾ ਬਖਸ਼ੀਏ ਗਿਨ ਮਨ ਮੈਂ ਦੇਖਾ। ਪਰ ਸਤਿਗੁਰੂ ਜੀ ਕਹਿੰਦੇ ਨੇ ਅਮਲਾਂ ਤੋਂ ਬਗੈਰ, ਚੰਗੇ ਕਰਮਾਂ ਤੋਂ ਬਗੈਰ ਕਦੇ ਵੀ ਕੋਈ ਬਖਸ਼ਿਆ ਨਹੀਂ ਜਾਂਦਾ, ਜਿੰਨਾ ਮਰਜ਼ੀ ਕੋਈ ਪਾਠ ਕਰ ਲੈ। ਇਸ ਕਰਕੇ ਜਿਵੇਂ ਕਿ ਅਮ ਕਹਿ ਦਿੰਦੇ ਹਾਂ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨੇ ਤੇਰੀ ਜ਼ਾਤ ਪੁੱਛਣੀ। ਅਮਲਾਂ ਦਾ ਭਾਵ ਹੁੰਦਾ ਜਿਹੜੇ ਕਰਮ ਕੀਤੇ ਜਾਂਦੇ ਨੇ, ਸ਼ੁਭ ਕਰਮ ਜਿਹੜੇ ਕੀਤੇ ਜਾਂਦੇ ਨੇ, ਉਹਨਾਂ ਦੇ ਨਾਲ ਹੀ ਕੋਈ ਬਖਸ਼ਿਆ ਜਾਂਦਾ ਹੈ। ਚੰਗੇ ਕਰਮਾਂ ਤੋਂ ਬਗੈਰ, ਚੰਗੇ ਅਮਲਾਂ ਤੋਂ ਬਗੈਰ ਕਦੇ ਵੀ, ਸਤਿਗੁਰੂ ਜੀ ਲਿਖਦੇ ਨੇ, ਕੋਈ ਬਖਸ਼ਿਆ ਨਹੀਂ ਜਾਂਦਾ। ਤੂੰ ਸਿਆਣਾ ਹੈ, ਮਨ ਦੇ ਵਿੱਚ ਜਰਾ ਵਿਚਾਰ ਕਰਕੇ ਦੇਖ। ਲਿਖ ਕੁਰਾਨ ਪਛ ਦਗਰ ਪਰ ਸੋ ਵਲੀ ਨਾ ਥੀਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਮੰਨਿਆ ਜਾਂਦਾ ਹੈ ਕਿ ਦਗਰ ਨਾਂ ਦਾ ਇੱਕ ਪੰਛੀ ਹੈ ਜਿਹਦੇ ਖੰਭਾਂ ਦੇ ਉੱਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਨੇ, ਕੁਰਾਨ ਲਿਖਿਆ ਹੋਇਆ ਹੈ ਦਗਰ ਪੰਛੀ ਦੇ ਖੰਭਾਂ ਦੇ ਉੱਤੇ। ਪਰ ਦਰਅਸਲ ਦਗਰ ਨਾਂ ਦਾ ਕੋਈ ਵੀ ਪੰਛੀ ਨੇ ਇੱਕ ਖਿਆਲੀ, ਇੱਕ ਕਾਲਪਨਿਕ ਪੰਛੀ ਮੰਨਿਆ ਜਾਂਦਾ ਹੈ ਜਿਹਦਾ ਨਾਮ ਦਗਰ ਹੈ, ਤੇ ਲੋਕਾਂ ਦੀ ਮੰਨਤਾ ਹੈ ਕਿ ਉਸ ਦਗਰ ਪੰਛੀ ਦੇ ਖੰਭਾਂ ਦੇ ਉੱਤੇ ਕੁਰਾਨ ਲਿਖੀ ਹੋਈ ਹੈ। ਪਰ ਦਰਅਸਲ ਇਹ ਵਾਸਤਵਿਕ ਰੂਪ ਦੇ ਵਿੱਚ ਗੱਲ ਸਹੀ ਨਹੀਂ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਵਾਸਤੇ ਪ੍ਰਮਾਣ ਦੇ ਰਹੇ ਨੇ ਉਹ ਗੱਲ ਸਿੱਧ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸੁਣਿਆ ਹੈ, ਲੋਕੀ ਕਹਿੰਦੇ ਨੇ ਕਿ ਦਗਰ ਨਾਮੇ ਪੰਛੀ ਦੇ ਖੰਭਾਂ ਦੇ ਉੱਤੇ ਕੁਰਾਨ ਲਿਖੀ ਹੋਈ ਹੈ, ਪਰ ਕਹਿੰਦੇ ਨੇ ਸੋ ਵਲੀ ਨਾ ਥੀ ਆ, ਪਰ ਅੱਜ ਤੱਕ ਕਿਸੇ ਨੇ ਗੱਲ ਸਾਬਤ ਨਹੀਂ ਕੀਤੀ ਕਿ ਉਹ ਦਗਰ ਨਾਮੇ ਜਿਹੜਾ ਪੰਛੀ ਹੈ ਉਹ ਵਲੀ ਹੋ ਗਿਆ, ਉਹ ਅਕਾਲ ਪੁਰਖ ਨੂੰ ਪ੍ਰਾਪਤ ਹੋ ਗਿਆ। ਵਲੀ ਜਾਣ ਬੜ ਆਪ ਕੋ ਕਿਮ ਗਰਬਤ ਹੀ ਆ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਵੀ ਆਪਣੇ ਆਪ ਨੂੰ ਵਲੀ ਸਮਝਦਾ ਹੈ, ਕਰਾਮਾਤੀ ਸਮਝਦਾ ਹੈ, ਤੇਰੀ ਹਾਲਤ ਬਾਦਸ਼ਾਹ ਉਸ ਦਗਰ ਨਾਮੇ ਪੰਛੀ ਵਰਗੀ ਹੈ ਜਿਹਦੇ ਖੰਭਾਂ ਦੇ ਉੱਤੇ ਲੋਕੀ ਕਹਿੰਦੇ ਨੇ ਕਿ ਕੁਰਾਨ ਲਿਖੀ ਹੋਈ ਹੈ। ਪਰ ਦਰਅਸਲ ਸਤਿਗੁਰੂ ਜੀ ਕਹਿੰਦੇ ਨੇ ਐਸਾ ਹੈ ਨਹੀਂ, ਐਸਾ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਹੇ ਬਾਦਸ਼ਾਹ ਤੂੰ ਵੀ ਮੰਨ ਲਿਆ ਕਿ ਮੈਂ ਵਲੀ ਹੋ ਗਿਆ ਉਸ ਦਗਰ ਪੰਛੀ ਦੇ ਵਾਂਗ, ਪਰ ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਕਾਰਨਾਂ ਦੇ ਕਰਕੇ ਹੀ ਤੇਰਾ ਮਨ ਹੰਕਾਰ ਦੇ ਵਿੱਚ ਆਇਆ ਹੋਇਆ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਗਰ ਪੰਛੀ ਦੀ ਵਿਥਿਆ ਝੂਠੀ ਹੈ, ਇਸੇ ਤਰ੍ਹਾਂ ਤੇਰਾ ਆਪਣੇ ਆਪ ਦੇ ਉੱਤੇ ਜਿਹੜਾ ਗੁਮਾਨ ਹੈ ਉਹ ਵੀ ਝੂਠਾ ਹੀ।
ਜੇ ਕਰ ਤੁਜੈ ਗੁਮਾਨ ਯਹੈ ਮੈਂ ਬੰਦਗੀ ਕਹਿ ਹੋ, ਪਠ ਰਵਾਏ ਤਾਂ ਦੋ ਚਾਰ ਇਮ ਬਖਸ਼ ਮਿਲੈ ਹੋ।
ਅੱਗੇ ਸਤਿਗੁਰੂ ਜੀ ਜ਼ਫਰਨਾਮੇ ਦੇ ਵਿੱਚ ਬਿਆਨ ਕਰਦੇ ਨੇ ਕਿ ਬਾਦਸ਼ਾਹ ਜੇਕਰ ਤੇਰੇ ਮਨ ਦੇ ਵਿੱਚ ਐਸਾ ਗੁਮਾਨ ਹੋਵੇ ਕਿ ਮੈਂ ਬੰਦਗੀ ਕਰਦਾ ਹਾਂ, ਦੋ ਚਾਰ ਰਵਾਇਤਾਂ ਪੜ ਕੇ ਤੇ ਜੇਕਰ ਤੂੰ ਇਹ ਸਮਝੇ ਇਹਨਾਂ ਦੇ ਨਾਲ ਮੈਂ ਬਖਸ਼ਿਆ ਜਾਵਾਂਗਾ, ਤੇ ਸਤਿਗੁਰੂ ਜੀ ਕਹਿੰਦੇ ਨੇ ਐਸਾ ਵੀ ਹੋ ਨਹੀਂ ਸਕਦਾ, ਕਿਉਂਕਿ ਸਹੀ ਰੂਪ ਦੇ ਵਿੱਚ ਜਿਹਨੂੰ ਬੰਦਗੀ ਆਖਿਆ ਜਾਂਦਾ ਹੈ ਉਹ ਤੂੰ ਬੰਦਗੀ ਨਹੀਂ ਕਰਦਾ।
ਬੰਦਗੀ ਤਿਸ ਕਾ ਨਾਮ ਹੈ ਮਨ ਕਰੇ ਮੁਖਾਲਸ, ਉਲਟਾ ਫਰਬਾ ਤੁਧ ਕੀਆ ਮਨ ਕੀਨੀ ਲਾਲਸ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬੰਦਗੀ ਤੇ ਤਾਂ ਹੁੰਦੀ ਜੇਕਰ ਬੰਦਗੀ ਦੇ ਅਸਲੀ ਮਤਲਬ ਨੂੰ ਤੂੰ ਜਾਣਦਾ। ਸਤਿਗੁਰੂ ਜੀ ਲਿਖਦੇ ਨੇ ਬੰਦਗੀ ਤਿਸ ਕਾ ਨਾਮ ਹੈ ਮਨ ਕਰੇ ਮੁਖਾਲਸ। ਮੁਖਾਲਸ ਦਾ ਭਾਵ ਹੁੰਦਾ ਪਵਿੱਤਰ, ਪਾਪ ਕੇ ਸ਼ੁੱਧ। ਪਾਪ ਕੇ ਬੰਦਗੀ ਤੇ ਤਾਂ ਹੁੰਦੀ ਹੈ ਜੇਕਰ ਮਨ ਪੂਰਾ ਪਵਿੱਤਰ ਹੋਵੇ, ਪੂਰਾ ਸਾਫ਼ ਹੋਵੇ। ਪਰ ਤੇਰਾ ਤੇ ਮਨ ਹੀ ਅਪਵਿੱਤਰ ਹੈ, ਉਹ ਤੇ ਨਾਪਾਕ ਹੈ, ਇਸ ਕਰਕੇ ਤੂੰ ਬੰਦਗੀ ਕਿਵੇਂ ਕਰ ਸਕਦਾ। ਉਲਟਾ ਫਰਬਾ ਤੁਧ ਕੀਆ ਮਨ ਕੀਨੀ ਲਾਲਸ। ਭਾਵ ਕੇ ਪਵਿੱਤਰਤਾ ਦੀ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਤੇ ਮਨ ਨੂੰ ਖੋਟਾ ਕੀਤਾ, ਤ੍ਰਿਸ਼ਨਾ ਦੇ ਨਾਲ ਆਪਣੇ ਮਨ ਨੂੰ ਭਰਿਆ ਹੋਇਆ, ਤੇ ਜੇਕਰ ਤ੍ਰਿਸ਼ਨਾ ਦੇ ਨਾਲ ਤੇਰਾ ਮਨ ਭਰਿਆ ਹੋਇਆ ਤੇ ਉੱਥੇ ਪਵਿੱਤਰਤਾ ਕਿਵੇਂ ਵੜ ਸਕਦੀ ਹੈ। ਭਾਵ ਕਿ ਜਿਹੜਾ ਪਹਿਲਾਂ ਹੀ ਭਾਂਡਾ ਭਰਿਆ ਹੋਇਆ ਉਹਦੇ ਵਿੱਚ ਦੂਜੀ ਚੀਜ਼ ਸਮਾ ਹੀ ਕਿਵੇਂ ਸਕਦੀ ਹੈ। ਆਸਾ ਜੀ ਦੀ ਵਾਰ ਦੇ ਵਿੱਚ ਪਾਠ ਆਉਂਦਾ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਕਹਿਣ ਦਾ ਭਾਵ ਹੈ ਕਿ ਜੇਕਰ ਮੰਨ ਲਓ ਇੱਕ ਭਾਂਡੇ ਦੇ ਵਿੱਚ, ਇੱਕ ਮਿੱਟੀ ਦੇ ਕੁੱਜੇ ਦੇ ਵਿੱਚ ਜੇਕਰ ਪਹਿਲਾਂ ਪਾਈ ਹੋਈ ਹੈ ਮਿੱਟੀ, ਭਰਪੂਰ ਕੀਤਾ ਹੋਇਆ ਮਿੱਟੀ ਨੂੰ, ਤੇ ਜੇਕਰ ਚਾਹੀਏ ਇਸ ਭਾਂਡੇ ਦੇ ਵਿੱਚ, ਇਸ ਮਟਕੀ ਦੇ ਵਿੱਚ, ਇਸ ਕੁੱਜੇ ਦੇ ਵਿੱਚ ਸ਼ੱਕਰ ਪਾ ਦਈਏ, ਤੇ ਦੱਸੋ ਫਿਰ ਕਿਵੇਂ ਪੈ ਸਕਦੀ ਹੈ? ਕਿਉਂਕਿ ਮਿੱਟੀ ਦੇ ਨਾਲ ਤੇ ਪਹਿਲਾਂ ਹੀ ਕੁੱਜਾ ਭਰਿਆ, ਸ਼ੱਕਰ ਕਿਵੇਂ ਪਵੇਗੀ? ਸ਼ੱਕਰ ਤਾਂ ਪਵੇਗੀ ਜੇਕਰ ਉਸ ਕੁੱਜੇ ਦੇ ਵਿੱਚੋਂ ਪਹਿਲਾਂ ਜਿਹੜੀ ਮਿੱਟੀ ਹੈ ਉਹਨੂੰ ਬਾਹਰ ਕੱਢ ਦਿੱਤਾ ਜਾਵੇ। ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਭਾਵ ਕੇ ਵਸਤੂ ਦੇ ਅੰਦਰ ਉਹ ਵਸਤੂ ਤਾਂ ਸਮਾ ਸਕਦੀ ਹੈ ਜੇਕਰ ਦੂਜੀ ਪਾਸ ਹੋਵੇ, ਭਾਵ ਕੇ ਉਹਨੂੰ ਅਲਾਂਬੇ ਇੱਕ ਪਾਸੇ ਅਲੈਦਾ ਕੱਢ ਲਿਆ ਜਾਵੇ, ਤਾਂ ਉਹਦੇ ਵਿੱਚ ਕੋਈ ਹੋਰ ਚੀਜ਼ ਪੈ ਸਕਦੀ ਹੈ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਨ ਤੇ ਪਵਿੱਤਰਤਾ ਦੇ ਨਾਲ ਭਰਿਆ ਹੋਣਾ ਚਾਹੀਦਾ, ਪਰ ਤੇਰਾ ਮਨ ਤੇ ਤ੍ਰਿਸ਼ਨਾ ਦੇ ਨਾਲ ਭਰਿਆ ਹੋਇਆ, ਇਸ ਕਰਕੇ ਪਵਿੱਤਰਤਾ ਪ੍ਰਵੇਸ਼ ਹੀ ਕਿਵੇਂ ਕਰ ਸਕਦੀ ਹੈ? ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਪਵਿੱਤਰਤਾ ਪ੍ਰਵੇਸ਼ ਨਹੀਂ ਕਰਦੀ ਉਨਾ ਚਿਰ ਬੰਦਗੀ ਨਹੀਂ ਹੋ ਸਕਦੀ, ਤੇ ਜੇਕਰ ਤੇਰਾ ਮਨ ਹੀ ਪਵਿੱਤਰ ਨਹੀਂ ਹੈ, ਤ੍ਰਿਸ਼ਨਾ ਦੇ ਨਾਲ ਭਰਿਆ ਹੋਇਆ, ਤੇ ਤੂੰ ਬੰਦਗੀ ਕਿੰਨੀ ਵੀ ਭਾਵੇਂ ਮਨ ਦੇ ਨਾਲ ਕੀਤੀ ਹੋਵੇ, ਦਰਅਸਲ ਉਹ ਬੰਦਗੀ ਮੰਨੀ ਨਹੀਂ ਜਾਵੇਗੀ। ਸਤਿਗੁਰੂ ਜੀ ਕਹਿੰਦੇ ਨੇ ਇਸ ਕਰਕੇ ਤੂੰ ਬੰਦਗੀ ਵੀ ਨਹੀਂ ਕੀਤੀ। ਮਨ ਕੀਆਂ ਖੁਸ਼ੀਆਂ ਤੁਧ ਕਰੀ ਪਿਤ ਪ੍ਰਾਤ ਮਰਾਏ, ਬੰਦਗੀ ਤੁਧ ਕੌਣ ਕਰੀ ਸਭ ਕਪਟ ਕਮਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਮਨ ਦੀਆਂ ਖੁਸ਼ੀਆਂ ਕੀਤੀਆਂ ਨੇ, ਮਨ ਮਰਜ਼ੀ ਦੇ ਅਨੁਸਾਰ ਚੱਲਿਆ ਹੈ, ਦਰਅਸਲ ਇਹੀ ਤੇਰੀ ਬੰਦਗੀ ਹੈ ਕਿ ਤੂੰ ਮਨ ਦੀਆਂ ਗੱਲਾਂ ਨੂੰ ਪੂਰਿਆਂ ਕੀਤਾ ਹੈ। ਪਿਤ ਪ੍ਰਾਤ ਮਰਾਏ, ਤੂੰ ਆਪਣੀ ਮਨ ਦੀ ਖੁਸ਼ੀ ਨੂੰ ਪੂਰਾ ਕਰਨ ਦੇ ਵਾਸਤੇ, ਅਰਾਜ ਤਖਤ ਨੂੰ ਹਥਿਆਉਣ ਦੇ ਵਾਸਤੇ, ਉਹਦੇ ਤੇ ਕਬਜ਼ਾ ਕਰਨ ਦੇ ਲਈ ਆਪਣੇ ਪਿਤਾ ਨੂੰ ਮਰਵਾ ਦਿੱਤਾ, ਆਪਣੇ ਭਰਾਵਾਂ ਨੂੰ ਕਤਲ ਕਰਵਾ ਦਿੱਤਾ, ਇਹ ਤੇਰੀਆਂ ਸਾਰੀਆਂ ਮਨ ਦੀਆਂ ਮਰਜ਼ੀਆਂ ਸੀ, ਆਪਣੀ ਲਾਲਸਾ ਨੂੰ ਪੂਰਿਆਂ ਕਰਨ ਦੇ ਵਾਸਤੇ ਤੂੰ ਸਾਰਾ ਕੁਝ ਕੀਤਾ। ਕਹਿੰਦੇ ਨੇ ਬੰਦਗੀ ਤੁਧ ਕੌਣ ਕਰੇ। ਸਤਿਗੁਰੂ ਜੀ ਲਿਖਦੇ ਨੇ ਮੈਨੂੰ ਤੇ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੂੰ ਬੰਦਗੀ ਕਿਹੜੀ ਕੀਤੀ ਹੈ, ਹਮੇਸ਼ਾ ਤੇ ਪਾਪ ਹੀ ਕੀਤੇ ਨੇ। ਸਭ ਕਪਟ ਕਮਾਏ, ਸਤਿਗੁਰੂ ਜੀ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਤੂੰ ਕਪਟੀ ਕੀਤੇ ਨੇ, ਛਾਲੀ ਕੀਤੇ ਨੇ, ਧੋਖੇ ਫਰੇਬ ਕੀਤੇ ਨੇ, ਹਤਿਆਵਾਂ ਕੀਤੀਆਂ ਨੇ, ਇੱਥੋਂ ਤੱਕ ਆਪਣੇ ਪਿਓ ਨੂੰ ਨਹੀਂ ਬਖਸ਼ਿਆ, ਆਪਣੇ ਭਰਾਵਾਂ ਨੂੰ ਨਹੀਂ ਬਖਸ਼ਿਆ। ਦਰਅਸਲ ਮੇਰੇ ਹਿਸਾਬ ਦੇ ਨਾਲ ਤੇਰੀ ਇਹੀ ਬੰਦਗੀ ਹੈ ਕਿ ਤੂੰ ਪਾਪੀ ਹੈ, ਪਾਪ ਕੀਤੇ ਨੇ ਤੇ ਕਰਦਾ ਜਾ ਰਿਹਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਬੰਦਗੀ ਕਿਹਨੂੰ ਕਹਿੰਦੇ ਨੇ, ਇਹਦੇ ਤੇ ਅਸਲੀ ਮਾਇਨੇ ਨੂੰ ਤੂੰ ਜਾਣਿਆ ਨੇ, ਤੇ ਜਿਹੜਾ ਕਿਸੇ ਗੱਲ ਦੇ ਮਾਇਨੇ ਨੂੰ ਨਹੀਂ ਜਾਣਦਾ ਉਹ ਫਿਰ ਉਸ ਗੱਲ ਨੂੰ ਕਰ ਕਿਵੇਂ ਸਕਦਾ? ਬੰਦਗੀ ਦਾ ਤੈਨੂੰ ਭਾਵ ਹੀ ਨਹੀਂ ਪਤਾ ਤੇ ਤੂੰ ਬੰਦਗੀ ਕਰ ਕਿਵੇਂ ਸਕਦਾ? ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਬਾਦਸ਼ਾਹ ਆਪਣੇ ਮਨ ਦੇ ਵਿੱਚੋਂ ਐਸਾ ਭਰਮ ਕੱਢ ਦੇ ਕਿ ਤੂੰ ਕੁਰਾਨ ਪੜ੍ਹਦਾ ਹੈ, ਤੂੰ ਬੰਦਗੀ ਕਰਦਾ ਹੈ, ਨਾ ਤੂੰ ਕੁਰਾਨ ਪੜ੍ਹਦਾ ਹੈ ਤੇ ਨਾ ਹੀ ਤੇਰੀ ਇਹ ਕੀਤੀ ਹੋਈ ਬੰਦਗੀ ਪਾਪਾਂ ਵਾਲੀ ਇਹ ਪ੍ਰਵਾਨ ਹੋਵੇਗੀ। ਭਾਵ ਕਿ ਜੋ ਵੀ ਤੂੰ ਸਮਝਦਾ ਕਿ ਮੈਂ ਚੰਗੇ ਕਰਮ ਕਰ ਰਿਹਾ ਉਹ ਸਾਰੇ ਦੇ ਸਾਰੇ ਬੁਰੇ ਨੇ, ਇਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਚੜਨੇ। ਜੋ ਮਨ ਤੋਰ ਗੁਮਾਨ ਜਹਿ ਮੈਂ ਉਮਤ ਪਿਕੰਬਰ, ਸੋ ਸ਼ਫਾਤ ਮਮ ਭਰੇ ਗੋ ਤਿਨ ਕਹਿਓ ਬਿਚੰਬਰ। ਸਤਿਗੁਰੂ ਗੋਬਿੰਦ ਸਿੰਘ ਜੀ ਅੱਗੇ ਲਿਖਦੇ ਨੇ ਕਿ ਜੇਕਰ ਬਾਦਸ਼ਾਹ ਤੇਰੇ ਮਨ ਦੇ ਵਿੱਚ ਐਸਾ ਗੁਮਾਨ ਹੋਵੇ ਕਿ ਮੈਂ ਤੇ ਪੈਗੰਬਰ ਦੀ ਉਮਤ ਹਾਂ, ਭਾਵ ਕਿ ਮੈਂ ਤੇ ਮੁਸਲਮਾਨ ਹਾਂ, ਮੈਂ ਤੇ ਅੱਲਾਹ ਤਾਲਾ ਦੇ ਵੱਲੋਂ ਉਹਦੀ ਪ੍ਰਜਾ ਹਾਂ, ਸੋ ਸ਼ਫਾਤ ਮਮ ਭਰੇਗੋ, ਸ਼ਫਾਤ ਦਾ ਭਾਵ ਹੁੰਦਾ ਕਿ ਸਿਫਾਰਿਸ਼, ਭਾਵ ਕਿ ਅੱਲਾ ਮੇਰੀ ਮਦਦ ਕਰੇਗਾ, ਉਹ ਮੇਰੀ ਸਿਫਾਰਿਸ਼ ਕਰੇਗਾ ਕਿਉਂਕਿ ਮੈਂ ਤੇ ਉਹਦੀ ਉਮਤ ਹਾਂ। ਪਰ ਸਤਿਗੁਰੂ ਜੀ ਕਹਿੰਦੇ ਨੇ ਐਸਾ ਵੀ ਹੋ ਨਹੀਂ ਸਕਦਾ, ਸਤਿਗੁਰੂ ਜੀ ਕਹਿੰਦੇ ਨੇ ਉਹ ਵੀ ਤੇਰੀ ਗਵਾਹੀ ਨਹੀਂ ਦੇਵੇਗਾ। ਆਮ ਤੌਰ ਦੇ ਉੱਤੇ ਨਾਮਧਾਰੀਆਂ ਦੇ ਵਿੱਚ ਐਸੀ ਕਥਾ ਆਖੀ ਜਾਂਦੀ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਦੇ ਵਿੱਚ ਵੀ ਐਸਾ ਹੁੰਦਾ ਕਿ ਕਿਸੇ ਨੇ ਆਖਿਆ ਕਿ ਮੈਨੂੰ ਰਾਮ ਸਿੰਘ ਬਚਾਵੇਗਾ, ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਰਾਮ ਸਿੰਘ ਨਹੀਂ ਬਚਾਵੇਗਾ, ਰਾਮ ਸਿੰਘ ਦਾ ਜਿਹੜਾ ਹੁਕਮ ਮੰਨੇਗਾ ਰਾਮ ਸਿੰਘ ਉਹਨੂੰ ਬਚਾਵੇਗਾ। ਭਾਵ ਕੇ ਸਤਿਗੁਰੂ ਨੂੰ ਜਿਹੜਾ ਮੰਨਦਾ ਸਤਿਗੁਰੂ ਉਹਨੂੰ ਨਹੀਂ ਬਚਾਉਂਦਾ, ਜਿਹੜਾ ਸਤਿਗੁਰੂ ਦੇ ਹੁਕਮ ਨੂੰ ਮੰਨਦਾ ਸਤਿਗੁਰੂ ਤੇ ਉਹਨੂੰ ਬਚਾਉਂਦਾ। ਕਿਉਂਕਿ ਮਨ ਤੇ ਅਸੀਂ ਕਿਸੇ ਨਿਰਜੀਵ ਚੀਜ਼ ਨੂੰ ਵੀ ਸਕਦੇ ਹਾਂ, ਪੱਥਰ ਪਿਆ ਹੈ ਉਹਦੀ ਮੰਨਤਾ ਕਰੀ ਜਾਓ, ਉਹਦੀ ਪੂਜਾ ਕਰੀ ਜਾਓ ਕਿ ਪੱਥਰ ਸਾਨੂੰ ਤਾਰ ਦੇਗਾ, ਕਿ ਉਹ ਸਾਡੀ ਖੁਲਾਸੀ ਕਰਾ ਸਕੇਗਾ, ਪਰ ਨਹੀਂ, ਉਹ ਤੇ ਨਿਰਜੀਵ ਚੀਜ਼ ਹੈ। ਸਤਿਗੁਰੂ ਤੇ ਸਜੀਵ ਹੈ, ਉਹ ਤੇ ਜਿਉਂਦਾ ਜਾਗਦਾ ਹੈ, ਪਰ ਜੇਕਰ ਮਨ ਨੇ ਕਰਕੇ ਹੀ ਉਹਨੂੰ ਪੂਜੀ ਜਾਈਏ, ਮੱਥੇ ਟੇਕੀ ਜਾਈਏ, ਪਰ ਜੇਕਰ ਗੁਰੂ ਦਾ ਆਖਿਆ ਹੋਇਆ ਕੋਈ ਵੀ ਬਚਨ ਅਸੀਂ ਧਾਰਨ ਨਹੀਂ ਕਰਦੇ, ਮੰਨਦੇ ਨੇ ਤੇ ਫੇਰ ਬਖਸ਼ੇ ਨਹੀਂ ਜਾਵਾਂਗੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਜੀ ਉਸ ਬਾਦਸ਼ਾਹ ਨੂੰ ਕਹਿ ਰਹੇ ਨੇ ਕਿ ਤੂੰ ਸੋਚ ਰਿਹਾ ਹੋਵੇਗਾ ਕਿ ਮੈਂ ਤੇ ਮੁਸਲਮਾਨ ਹਾਂ, ਪੈਗੰਬਰ ਮੈਨੂੰ ਆਪ ਬਚਾਵੇਗਾ, ਪਰ ਐਸਾ ਨਹੀਂ ਹੋਵੇਗਾ, ਕਿਉਂਕਿ ਖੁਦਾ ਦੇ ਜਿਹੜੇ ਹੁਕਮ ਮੰਨਦਾ ਖੁਦਾ ਉਹਨੂੰ ਬਚਾਉਂਦਾ। ਤਿੰਨ ਕਹਿਓ ਵਿਚੰਬਰ, ਵਿਚੰਬਰ ਦਾ ਭਾਵ ਹੁੰਦਾ ਕਿ ਅੰਬਰ ਦੇ ਵਿੱਚ ਇੱਕ ਵਾਰੀ ਆਵਾਜ਼ਾਂ ਆਇਆ ਸੀ ਗੈਬੀ ਇਸ ਬਾਦਸ਼ਾਹ ਨੂੰ, ਉਹ ਕੀ ਆਵਾਜ਼ਾਂ ਸੀ ਅੱਗੇ ਉਸਦਾ ਖੁਲਾਸਾ ਹੈ। ਭਾਵ ਕਿ ਜਿਹੜੀ ਤੈਨੂੰ ਆਵਾਜ਼ ਬਾਦਸ਼ਾਹ ਆਈ ਸੀ ਆਕਾਸ਼ ਦੇ ਵਿੱਚੋਂ, ਤੂੰ ਸਮਝੀ ਬੈਠਾ ਕਿ ਉਹ ਖੁਦਾ ਦੀ ਆਵਾਜ਼ ਸੀ ਤੇ ਉਹ ਮੇਰੀ ਸਹਾਇਤਾ ਕਰੇਗੀ। ਅੱਗੇ ਸਤਿਗੁਰੂ ਜੀ ਇਸ ਗੱਲ ਦਾ ਖੁਲਾਸਾ ਕਰਦੇ ਨੇ, ਮੈਂ ਸ਼ਫਾਤ ਤਿਸ ਕੀ ਪਰੋ ਮੁਝੇ ਅਮਰ ਕਮਾਵੇ, ਤਜਣ ਜੋਗ ਜੋ ਬਾਤ ਹੈ ਤਿਸ ਤੇ ਹਟ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਆਕਾਸ਼ ਬਾਣੀ ਦੇ ਵਿੱਚ ਐਸਾ ਤੈਨੂੰ ਆਵਾਜ਼ਾਂ ਸੁਣਾਈ ਦਿੱਤਾ ਸੀ ਕਿ ਮੈਂ ਸ਼ਫਾਤ, ਮੈਂ ਸਿਫਾਰਿਸ਼, ਮੈਂ ਗਵਾਹੀ ਉਹਦੀ ਭਰਾਂਗਾ ਜਿਹੜਾ ਮੇਰੇ ਅਮਰ ਕਵਾਵੇਗਾ। ਅਮਰ ਤੋਂ ਭਾਵ ਹੁੰਦਾ ਕਿ ਜਿਹੜਾ ਮੇਰੇ ਬਚਨ ਮੰਨੇਗਾ, ਮੈਂ ਤੇ ਉਹਦੀ ਗਵਾਹੀ ਦੇਵਾਂਗਾ ਜਿਹੜੇ ਮੇਰੇ ਬਚਨਾਂ ਨੂੰ ਮੰਨੇਗਾ। ਤਜਨ ਜੋਗ ਸੋ ਬਾਤ ਹੈ ਤਿਸ ਤੇ ਹਟ ਜਾਵੇ। ਭਾਵ ਕੇ ਜਿਹੜੀਆਂ ਛੱਡਣ ਵਾਲੀਆਂ ਗੱਲਾਂ ਨੇ, ਮਾੜੀਆਂ ਬੁਰੀਆਂ ਪਾਪਾਂ ਵਾਲੀਆਂ ਜਿਹੜੀਆਂ, ਇਹਨਾਂ ਗੱਲਾਂ ਮਾੜੀਆਂ ਨੂੰ ਛੱਡ ਦਿੰਦਾ, ਉਹਦੇ ਵਾਸਤੇ ਮੈਂ ਸਿਫਾਰਿਸ਼ ਗਵਾਹੀ ਦੇ ਸਕਦਾ ਕਿ ਤਜਨ ਜੋਗ ਜਿਹੜੇ ਛੱਡਣ ਯੋਗ ਕੰਮ ਨੇ ਉਹਨਾਂ ਨੂੰ ਛੱਡ ਦੇਵੇ ਤੇ ਜਿਹੜੇ ਸ਼ੁਭ ਕਰਮ ਨੇ ਉਹਨਾਂ ਨੂੰ ਧਾਰਨ ਕਰੇ। ਜੋ ਕਮਾਵਣੀ ਤਿੰਨ ਕਹੀ ਨਹੀਂ ਕਰੀ ਕਮਾਵਣ, ਨਹੀਂ ਮਾਨੀ ਸੋ ਪੀਰ ਕੀ ਕਿਆ ਕਰੇ ਛੁਡਾਵਣ। ਸਤਿਗੁਰੂ ਜੀ ਕਹਿੰਦੇ ਨੇ ਕਿ ਬੜਿਆਂ ਵੱਡਿਆਂ ਪੀਰਾਂ ਨੇ ਜਿਹੜੀ ਕਮਾਈ ਤੈਨੂੰ ਕਰਨ ਦੇ ਵਾਸਤੇ ਆਖੀ ਉਹ ਕਮਾਈ ਤੂੰ ਨਹੀਂ ਕੀਤੀ, ਉਹਨਾਂ ਦੇ ਆਖੇ ਨਹੀਂ ਲੱਗਿਆ, ਇਸ ਕਰਕੇ ਕੋਈ ਵੀ ਵਲੀ ਪੀਰ ਫਕੀਰ ਜਿਹੜਾ ਉਹਦੀ ਗੱਲ ਨੂੰ ਤੂੰ ਪ੍ਰਵਾਨ ਨਹੀਂ ਕੀਤਾ, ਇਸ ਕਰਕੇ ਕਿਆ ਕਰਾਂ ਛੁਡਾਉਣ। ਜਿਹੜੇ ਪੀਰ ਫਕੀਰ ਨੇ ਉਹ ਵੀ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਤੇਰੀ ਸ਼ਾਦੀ ਨਹੀਂ ਦੇਣਗੇ। ਮਾਇਆ ਦੁਨੀਆ ਕਰੰਗ ਹੈ ਤਿਸ ਤਾਲਬ ਕੁੱਤਾ। ਅੱਗੇ ਸਤਿਗੁਰੂ ਗੋਬਿੰਦ ਸਿੰਘ ਜੀ ਆਪਣੀ ਲਿਖਤ ਦੇ ਵਿੱਚ ਇੱਕ ਪ੍ਰਮਾਣ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਮਾਇਆ ਦੁਨੀਆ ਕਰੰਗ ਹੈ, ਭਾਵ ਕੇ ਜਿਹੜੀ ਮਾਇਆ ਹੈ, ਇਸ ਤੋਂ ਇਲਾਵਾ ਜਿਹੜੀ ਦੁਨੀਆ ਹੈ ਇੱਕ ਹੱਡੀ ਦੀ ਤਰ੍ਹਾਂ ਹੈ, ਇੱਕ ਪਿੰਜਰ ਦੀ ਤਰ੍ਹਾਂ ਹੈ। ਤਿਸ ਤਾਲਬ ਕੁੱਤਾ, ਤੇ ਜਿਹੜਾ ਕੁੱਤਾ ਹੈ ਨਾ ਉਹ ਹੱਡੀ ਦਾ ਬੜਾ ਪ੍ਰੇਮੀ ਹੁੰਦਾ ਹੈ। ਆਮ ਕਰਕੇ ਆਪਾਂ ਸਾਰੇ ਹੀ ਇਸ ਗੱਲ ਨੂੰ ਜਾਣਦੇ ਹਾਂ ਕਿ ਕੁੱਤਾ ਜਿੰਨਾ ਹੱਡੀ ਨੂੰ ਪਿਆਰ ਕਰਦਾ ਹੈ ਸ਼ਾਇਦ ਹੀ ਉਹਨਾਂ ਮਾਸ ਨੂੰ ਪਿਆਰ ਕਰਦਾ ਹੋਵੇ, ਭਾਵ ਕੇ ਹੱਡੀ ਨੂੰ ਕਦੇ ਨਹੀਂ ਛੱਡਦਾ। ਦਰਅਸਲ ਉਹਦਾ ਸਵਾਦ ਹੀ ਐਸਾ ਹੈ, ਭਾਵ ਕੇ ਹੱਡੀ ਦੇ ਵਿੱਚ ਕੋਈ ਮਾਸ ਨਹੀਂ ਹੁੰਦਾ, ਕੋਈ ਸਵਾਦ ਨਹੀਂ ਹੁੰਦਾ। ਦਰਅਸਲ ਵਿਦਵਾਨ ਜਿਹੜੇ ਪੁਰਸ਼ ਨੇ ਉਹ ਕਹਿੰਦੇ ਨੇ ਕਿ ਜਦੋਂ ਕੁੱਤਾ ਹੱਡੀ ਨੂੰ ਲੈ ਕੇ ਚੱਬਦਾ ਤੇ ਉਹਦੇ ਆਪਣਿਆਂ ਹੀ ਦੰਦਾਂ ਦੇ ਵਿੱਚੋਂ ਜਿਹੜਾ ਖੂਨ ਹੈ ਉਹ ਵਗਦਾ, ਉਸੇ ਖੂਨ ਨੂੰ ਚੂਸਦਾ, ਹੱਡੀ ਤੇ ਕਦੇ ਨਹੀਂ ਮੁੱਕਦੀ, ਉਹ ਚਬਾ ਕੇ ਖਾਂਦਾ। ਪਰ ਖਾਣ ਦਾ ਮਤਲਬ ਇਹ ਹੈ ਕਿ ਹੱਡੀ ਤੇ ਨਹੀਂ ਟੁੱਟਦੀ, ਉਹਦੇ ਆਪਣਿਆਂ ਹੀ ਦੰਦਾਂ ਦੇ ਵਿੱਚੋਂ ਖੂਨ ਵਗਦਾ ਤੇ ਆਪਣੇ ਹੀ ਖੂਨ ਨੂੰ ਪੀਂਦਾ ਰਹਿੰਦਾ। ਇਸੇ ਕਰਕੇ ਬੁਰੀਆਂ ਆਦਤਾਂ ਨੂੰ ਆਖਿਆ ਜਾਂਦਾ ਕਿ ਕੁੱਤੇ ਹੱਡੀ ਵਾਲਾ ਸਵਾਦ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਜਿਹੜੀ ਮਾਇਆ ਹੈ, ਜਿਹੜੀ ਦੁਨੀਆ ਹੈ, ਇਹ ਇੱਕ ਹੱਡੀ ਦੇ ਵਰਗੀ ਹੈ, ਜਿਸ ਹੱਡੀ ਦੀ ਚਾਹ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਕੁੱਤਾ। ਹੁਣ ਸਤਿਗੁਰੂ ਜੀ ਦਾ ਕਹਿਣ ਤੋਂ ਭਾਵ ਹੈ ਕਿ ਮਾਇਆ ਤੇ ਦੁਨੀਆ ਇੱਕ ਕਰੰਗ ਵਰਗੀ ਹੈ, ਇੱਕ ਹੱਡੀ ਵਰਗੀ ਹੈ, ਤੇ ਤਿਸਦਾ ਚਾਹਵਾਨ ਬਾਦਸ਼ਾਹ ਸਵੈਮ ਤੂੰ ਹੈ ਕੁੱਤੇ ਵਰਗਾ। ਤੋਕੋ ਨਹੀਂ ਬਖਸ਼ਾਵ ਹੈ ਸਭ ਕਰਮ ਅਵਤਾ ਭਾਵ ਕੋਈ ਵਲੀ ਪੈਗੰਬਰ ਤੈਨੂੰ ਐਸੀ ਅੱਗ ਦੋਜਕ ਦੀ ਵਿਚੋਂ ਬਚਾ ਨਹੀਂ ਸਕਦਾ ਕਿਉਂਕਿ ਸਭ ਕਰਮ ਅਵਤਾ ਬਾਦਸ਼ਾਹ ਤੇਰੇ ਸਾਰੇ ਦੇ ਸਾਰੇ ਜਿੰਨੇ ਵੀ ਕਰਮ ਨੇ ਉਹ ਸਾਰੇ ਦੇ ਸਾਰੇ ਪੁੱਠੇ ਨੇ ਇਸ ਕਰਕੇ ਤੇਰੀ ਸ਼ਾਦੀ ਕੌਣ ਭਰੇਗਾ
ਜੋ ਮਨ ਤੋਰ ਗੁਮਾਣੀਮ ਬੁੱਤ ਕਰੀ ਸ਼ਿਕਸਤੀ ਸੋ ਕਰ ਕਰ ਬਹੁਤੇ ਬਣੇ ਹੋਈ ਯਾਰ ਸਤੀ
ਤੇ ਸਤਿਗੁਰੂ ਗੋਬਿੰਦ ਸਿੰਘ ਜੀ ਅੱਗੇ ਜ਼ਫਰਨਾਮੇ ਦੇ ਵਿੱਚ ਲਿਖਦੇ ਨੇ ਕਿ ਬਾਦਸ਼ਾਹ ਤੇਰੇ ਮਨ ਦੇ ਵਿੱਚ ਐਸਾ ਵੀ ਭਰਮ ਹੋਵੇਗਾ ਮੈਂ ਤੇ ਹਿੰਦੂਆਂ ਨੂੰ ਬੁੱਤ ਪ੍ਰਸਤੀ ਤੋਂ ਰੋਕਿਆ ਮੈਂ ਤੇ ਹਿੰਦੂਆਂ ਦੇ ਮੰਦਰਾਂ ਨੂੰ ਢਾ ਦਿੱਤਾ ਉਹਨਾਂ ਦੀਆਂ ਮੂਰਤੀਆਂ ਨੂੰ ਤੋੜ ਦਿੱਤਾ ਇਸ ਕਰਕੇ ਅੱਲਾ ਤਾਲਾ ਮੇਰੇ ਤੇ ਰਹਿਮ ਕਰੇਗਾ ਕਿਉਂਕਿ ਐਸਾ ਵੀ ਮੁਸਲਮਾਨੀ ਕੌਮ ਦੇ ਵਿੱਚ ਇੱਕ ਭਰਮ ਹੈ ਮੁਸਲਮਾਨ ਮੰਨਦੇ ਨੇ ਕਿ ਜੇਕਰ ਇਸਲਾਮ ਦੇ ਵਿੱਚ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਵਾਧਾ ਕਰੀਏ ਤੇ ਖੁਦਾ ਦੀ ਸਾਡੇ ਤੇ ਰਹਿਮਤ ਵਰਸੇਗੀ ਭਾਵ ਕਿ ਜਿਹੜਾ ਵੀ ਯਤਨ ਅਪਣਾਇਆ ਜਾਵੇ ਉਸੇ ਯਤਨ ਨੂੰ ਅਪਣਾ ਕੇ ਅਸੀਂ ਆਪਣੇ ਦੀਨ ਦੇ ਵਿੱਚ ਇਸਲਾਮ ਦੇ ਵਿੱਚ ਵਾਧਾ ਕਰੀਏ ਜਿੰਨਾ ਅਸੀਂ ਇਸਲਾਮ ਦੇ ਵਿੱਚ ਵਾਧਾ ਕਰਾਂਗੇ ਉਨਾ ਜ਼ਿਆਦਾ ਤੋਂ ਜ਼ਿਆਦਾ ਸਾਡੇ ਤੇ ਖੁਦਾ ਪ੍ਰਸੰਨ ਹੋਵੇਗਾ ਐਸਾ ਇਹਨਾਂ ਦੇ ਮਨ ਦੇ ਵਿੱਚ ਭਰਮ ਹੈ ਇਸੇ ਕਰਕੇ ਬਾਦਸ਼ਾਹ ਨੇ ਆਪਣੇ ਆਪ ਦੇ ਵਿੱਚ ਵੱਡਾ ਬਾਦਸ਼ਾਹ ਕਹਾ ਕਿ ਬਹੁਤ ਵੱਡੇ ਜ਼ੁਲਮ ਕੀਤੇ ਜ਼ੁਲਮ ਦੇ ਨਾਲ ਤਸ਼ੱਦਦ ਦੇ ਨਾਲ ਆਪਣੇ ਦੀਨ ਦੇ ਵਿੱਚ ਵਾਧਾ ਕਰਨ ਦੀ ਚਾਹ ਕੀਤੀ ਕਿਉਂਕਿ ਉਹ ਸਮਝਦਾ ਸੀ ਉਹਦੇ ਮਨ ਦੇ ਵਿੱਚ ਐਸਾ ਭੁਲੇਖਾ ਸੀ ਐਸਾ ਕਰਨ ਦੇ ਨਾਲ ਖੁਦਾ ਖੁਸ਼ ਹੁੰਦਾ ਪਰ ਸਾਧ ਸੰਗਤ ਜੀ ਖੁਦਾ ਅੱਲਾ ਤਾਲਾ ਰੱਬ ਕੌਲੋ ਰਹਿਮ ਕਰ ਲੋ ਕਿਸੇ ਵੀ ਭਾਸ਼ਾ ਦੇ ਨਾਲ ਕਿਸੇ ਵੀ ਤਰ੍ਹਾਂ ਉਸ ਨੂੰ ਮੰਨਿਆ ਜਾ ਸਕਦਾ ਪਰ ਭਾਵ ਕੇ ਖੁਦਾ ਅੱਲਾ ਪ੍ਰਭੂ ਪ੍ਰਮਾਤਮਾ ਇਹਨਾਂ ਚੀਜ਼ਾਂ ਦੇ ਨਾਲ ਪ੍ਰਸੰਨ ਨਹੀਂ ਹੁੰਦਾ ਸੋ ਇਹਨਾਂ ਦੀ ਐਸੀ ਮਾਨਤਾ ਸੀ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੀ ਮਨ ਦੀ ਜਿਹੜੀ ਮਾਨਤਾ ਹੈ ਉਹਦਾ ਖੰਡਨ ਕਰਦੇ ਹੋਏ ਜ਼ਫਰਨਾਮੇ ਦੇ ਵਿੱਚ ਲਿਖ ਰਹੇ ਨੇ ਕਿ ਤੂੰ ਆਪਣੇ ਮਨ ਦੇ ਵਿੱਚ ਐਸੀ ਧਾਰਨਾ ਬਣਾਈ ਹੋਈ ਸੀ ਕਿ ਮੈਂ ਤੇ ਹਿੰਦੂਆਂ ਦੇ ਮੰਦਰਾਂ ਨੂੰ ਤੋੜ ਦਿੱਤਾ ਮੈਂ ਤੇ ਮੂਰਤੀਆਂ ਨੂੰ ਤੋੜ ਦਿੱਤਾ ਇਸ ਕਰਕੇ ਮੇਰੇ ਤੇ ਮਿਹਰਬਾਨ ਹੋਵੇਗਾ ਭਗਵਾਨ ਪਰ ਐਸਾ ਨਹੀਂ ਹੋਇਆ ਸਤਿਗੁਰੂ ਜੀ ਕਹਿੰਦੇ ਨੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਬੁੱਤਾਂ ਦਾ ਨਾਸ਼ ਨਹੀਂ ਹੋਵੇਗਾ ਸਗੋਂ ਜਿੰਨੇ ਜ਼ਿਆਦਾ ਮੂਰਤੀਆਂ ਦੇ ਟੁਕੜੇ ਕਰੇਗਾ ਉਨੇ ਜ਼ਿਆਦਾ ਤੋਂ ਜ਼ਿਆਦਾ ਬੁੱਤ ਬਣਨਗੇ ਹਿੰਦੂ ਪੂਜਣਗੇ
ਹਿੰਦੂ ਸਭ ਆਰਾਧ ਤੇ ਟੇਕੈ ਤਰ ਮਾਥਾ ਇੱਕ ਭੰਗਣ ਤੇ ਲੱਖ ਬਣੇ ਇਹ ਜਾਨੋ ਗਾਥਾ
ਸਤਿਗੁਰੂ ਜੀ ਭਵਿੱਖਤ ਵਾਹ ਕਰ ਰਹੇ ਨੇ ਹਿੰਦੂ ਸਾਰੇ ਦੇ ਸਾਰੇ ਮੱਥੇ ਟੇਕਦੇ ਨੇ ਆਰਾਧਨਾ ਕਰਦੇ ਨੇ ਠਾਕਰ ਮੰਨਦੇ ਨੇ ਮੂਰਤੀਆਂ ਨੂੰ ਜੇਕਰ ਤੂੰ ਪੰਨੇਗਾ ਇੱਕ ਤੋਂ ਲੱਖਾਂ ਮੂਰਤੀਆਂ ਬਣ ਜਾਣਗੀਆਂ ਐਸੀ ਗਾਥਾ ਵਿਚਾਰ ਲੈ
ਜੋ ਗੁਮਾਨ ਹੈ ਸ਼ਰੇ ਕੋ ਇਹ ਬਖਸ਼ਿਸ਼ ਹੋਵੇ ਸਭੀ ਸ਼ਰਾਂ ਮੇਂ ਬੰਦੇ ਹੈ ਕਿਮ ਬਖਸ਼ਣ ਜੋਵੇ
ਅੱਗੇ ਸਤਿਗੁਰੂ ਜੀ ਲਿਖਦੇ ਨੇ ਫਰਮਾਨ ਕਰਦੇ ਨੇ ਕਿ ਜੇਕਰ ਤੇਰੇ ਮਨ ਦੇ ਵਿੱਚ ਬਾਦਸ਼ਾਹ ਐਸਾ ਗੁਮਾਨ ਹੋਵੇਗਾ ਕਿ ਮੈਂ ਤੇ ਸ਼ਰਾਂ ਦਾ ਬੜਾ ਪਾਬੰਦ ਹਾਂ ਸ਼ਰਾਂ ਆਖਿਆ ਜਾਂਦਾ ਕਾਨੂੰਨ ਨੂੰ ਨਿਯਮ ਨੂੰ ਜਿਹਨੂੰ ਕਿ ਆਪਾਂ ਮਰਿਆਦਾ ਕਹਿ ਦਿੰਦੇ ਹਾਂ ਕਿਸੇ ਵੀ ਮਰਿਆਦਾ ਦੇ ਵਿੱਚ ਬੱਝ ਜਾਣਾ ਸ਼ਰਾ ਉਸ ਨੂੰ ਆਖਿਆ ਜਾਂਦਾ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਜੇਕਰ ਤੇਰੇ ਮਨ ਦੇ ਵਿੱਚ ਐਸਾ ਹੰਕਾਰ ਹੋਵੇ ਮੈਂ ਤੇ ਸ਼ਰਾ ਦਾ ਬੜਾ ਪਾਬੰਦ ਹਾਂ ਮੈਂ ਤੇ ਬੜਾ ਪੱਕਾ ਹਾਂ ਇਸ ਕਰਕੇ ਸ਼ਰਾ ਜਿਹੜੀ ਹੈ ਉਹਦੇ ਵੱਲੋਂ ਮੇਰੇ ਤੇ ਬਖਸ਼ਿਸ਼ ਹੋਵੇਗੀ ਪਰ ਸਤਿਗੁਰੂ ਜੀ ਕਹਿੰਦੇ ਨੇ ਐਸਾ ਵੀ ਤੇਰੇ ਮਨ ਦਾ ਮਨਸੂਬਾ ਕਦੇ ਕਾਮਯਾਬ ਨਹੀਂ ਹੋਵੇਗਾ ਸਤਿਗੁਰੂ ਜੀ ਕਹਿੰਦੇ ਨੇ ਜਿਸ ਤਰ੍ਹਾਂ ਤੂੰ ਇਸਲਾਮ ਦੀ ਸ਼ਰਾ ਦੇ ਵਿੱਚ ਬੱਝਾ ਹੋਇਆ ਇਸੇ ਤਰ੍ਹਾਂ ਆਪੋ ਆਪਣੇ ਧਰਮ ਦੇ ਵਿੱਚ ਸਾਰੇ ਹੀ ਬੱਝੇ ਹੋਏ ਨੇ ਭਾਵ ਕਿ ਆਪਾਂ ਨਾਮਧਾਰੀ ਜਿਸ ਤਰ੍ਹਾਂ ਆਪਣੀ ਸ਼ਰ੍ਹਾਂ ਦੇ ਵਿੱਚ ਆਪਣੀ ਮਰਿਆਦਾ ਦੇ ਵਿੱਚ ਬੱਝੇ ਹੋਇਆ ਇਸੇ ਤਰ੍ਹਾਂ ਹਰ ਕੋਈ ਜਿਸ ਤਰ੍ਹਾਂ ਦੀ ਉਹਦੀ ਸ਼ਰ੍ਹਾਂ ਜਿਸ ਤਰ੍ਹਾਂ ਦੀ ਉਹਦੀ ਮਰਿਆਦਾ ਹਰ ਕੋਈ ਉਹਦੇ ਵਿੱਚ ਬੱਝਾ ਹੋਇਆ ਸਤਿਗੁਰੂ ਜੀ ਕਹਿੰਦੇ ਨੇ ਇਕੱਲਾ ਤੂੰ ਹੀ ਇਸਲਾਮ ਦੀ ਸ਼ਰ੍ਹਾਂ ਦੇ ਵਿੱਚ ਨਹੀਂ ਬੱਝਾ ਹੋਇਆ ਆਪੋ ਆਪਣੇ ਧਰਮਾਂ ਦੇ ਵਿੱਚ ਸਾਰੇ ਦੇ ਸਾਰੇ ਆਪਣੇ ਧਰਮ ਦੇ ਕਾਨੂੰਨਾਂ ਦੇ ਮੁਜਬ ਬੱਝੇ ਹੋਏ ਨੇ ਬੰਨੇ ਹੋਏ ਨੇ ਪਰ ਸਤਿਗੁਰੂ ਜੀ ਕਹਿੰਦੇ ਨੇ ਕਿਸੇ ਕਾਨੂੰਨ ਦੇ ਵਿੱਚ ਬੱਝਣਾ ਵੀ ਕੁਝ ਨਹੀਂ ਸਵਾਰਦਾ ਅੱਗੇ ਸਤਿਗੁਰੂ ਜੀ ਪ੍ਰਮਾਣ ਦਿੰਦੇ ਨੇ
ਕਹਿੰਦੇ ਨੇ ਪੰਥ ਸ਼ਰਾ ਕਰ ਬਖਸ਼ ਹੋਏ ਕਿਉ ਭਜਨ ਕਰੈ ਕੋ
ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਕਿਸੇ ਪੰਥ ਨੂੰ ਧਾਰਨ ਕਰਨ ਦੇ ਨਾਲ ਕਿਸੇ ਰਸਤੇ ਨੂੰ ਧਾਰਨ ਕਰਨ ਲੈਣ ਦੇ ਨਾਲ ਜਾਂ ਕਿ ਕਿਸੇ ਧਰਮ ਦੇ ਪਾਬੰਦ ਹੋਣ ਜਾਣ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਤੇ ਬਖਸ਼ਿਸ਼ ਨਹੀਂ ਹੁੰਦੀ ਭਾਵ ਕਿ ਜਿੰਨੇ ਵੀ ਧਰਮ ਨੇ ਭਾਵੇਂ ਕੋਈ ਕਿਸੇ ਵੀ ਧਰਮ ਨੂੰ ਅਪਣਾ ਲਵੇ ਆਪਾਂ ਸਾਰੇ ਨਾਮਧਾਰੀ ਧਰਮ ਨੂੰ ਅਪਣਾਇਆ ਹੋਇਆ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ ਮੌਜੂਦਾ ਜਿਹੜੇ ਸਤਿਗੁਰੂ ਨੇ ਉਹਨਾਂ ਨੂੰ ਆਪਣਾ ਸਤਿਗੁਰੂ ਸਮਝਦੇ ਹਾਂ। ਅਸੀਂ ਉਹਨਾਂ ਦੇ ਹੁਕਮ ਦੇ ਮੁਤਾਬਕ ਬਾਣਾ ਵੀ ਪਾਇਆ ਹੋਇਆ, ਉਹਨਾਂ ਦੀ ਬਣਾਈ ਹੋਈ ਜਿਹੜੀ ਸ਼ਰ੍ਹਾ ਹੈ, ਜਿਹੜੀ ਮਰਿਆਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਤੋਰੀ ਹੈ, ਉਸ ਸ਼ਰ੍ਹਾ ਦੇ ਵੀ ਪਾਬੰਦ ਹੈ, ਉਹਦੀ ਮਰਿਆਦਾ ਨੂੰ ਵੀ ਮੰਨਦੇ ਹਾਂ। ਪਰ ਕੀ ਅਸੀਂ ਨਾਮਧਾਰੀ ਬਣਨ ਦੇ ਨਾਲ ਜਾਂ ਮਰਿਆਦਾ ਦੇ ਵਿੱਚ ਵੱਜਣ ਦੇ ਨਾਲ ਜਾਂ ਸਤਿਗੁਰੂ ਨੂੰ ਸਤਿਗੁਰੂ ਮੰਨਣ ਦੇ ਨਾਲ ਬਖਸ਼ੇ ਜਾਵਾਂਗੇ? ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿਸੇ ਪੰਥ ਦੇ ਵਿੱਚ ਪ੍ਰਵੇਸ਼ ਕਰ ਜਾਣ ਦੇ ਨਾਲ, ਕਿਸੇ ਮਰਿਆਦਾ ਸ਼ਰ੍ਹਾ ਦੇ ਵਿੱਚ ਵੱਜ ਜਾਣ ਦੇ ਨਾਲ ਕੋਈ ਨਹੀਂ ਬਖਸ਼ਿਆ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਪੰਥ ਸ਼ਰ੍ਹਾ ਦੇ ਵਿੱਚ ਵੱਜਣ ਦੇ ਨਾਲ ਕੋਈ ਬਖਸ਼ਿਆ ਜਾਂਦਾ, ਕਿਉਂ ਭਜਨ ਕਰਾਂ ਕੋ, ਤੇ ਫਿਰ ਭਜਨ ਲੋਕ ਕਿਉਂ ਕਰਦੇ, ਨਾਮ ਕਿਉਂ ਜਪਦੇ? ਹੁਣ ਆਪਾਂ ਧਿਆਨ ਦੇ ਕੇ ਇਸ ਗੱਲ ਨੂੰ ਵਿਚਾਰੀਏ। ਆਪਾਂ ਨਾਮ ਧਾਰੀ ਵੀ ਆ, ਆਪਾਂ ਸਤਿਗੁਰੂ ਨੂੰ ਮੰਨਦੇ ਵੀ ਆ, ਔਰ ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਮਰਿਆਦਾ ਹੈ ਉਹਨੂੰ ਵੀ ਮੰਨਦੇ ਆ, ਤੇ ਫਿਰ ਇੱਥੇ ਕਾਹਦੇ ਵਾਸਤੇ ਬੈਠੇ ਆ? ਇਸ ਹਰੀ ਮੰਦਿਰ ਦੇ ਵਿੱਚ ਕਾਹਦੇ ਵਾਸਤੇ ਬੈਠੇ ਆ? ਇੱਥੇ ਬੈਠੇ ਹਾਂ ਨਾਮ ਜਪਣ ਦੇ ਵਾਸਤੇ, ਭਜਨ ਕਰਨ ਦੇ ਵਾਸਤੇ, ਜੋ ਸਤਿਗੁਰਾਂ ਨੇ ਹੁਕਮ ਦਿੱਤਾ ਹੈ ਉਸ ਹੁਕਮ ਨੂੰ ਮੰਨਣ ਦੇ ਵਾਸਤੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜੇਕਰ ਮਰਿਆਦਾ ਦੇ ਵਿੱਚ ਚੱਲਣ ਦੇ ਨਾਲ, ਕਿਸੇ ਵੀ ਗੁਰੂ ਨੂੰ ਮੰਨਣ ਦੇ ਨਾਲ ਜੇਕਰ ਬਖਸ਼ਿਆ ਜਾਂਦਾ ਹੋਵੇ, ਤੇ ਫਿਰ ਭਜਨ ਦੀ ਲੋੜ ਹੀ ਕੋਈ ਨਹੀਂ ਰਹਿ ਜਾਂਦੀ। ਜੇਕਰ ਆਪਾਂ ਇਸੇ ਹੀ ਗੱਲ ਨੂੰ ਮੰਨ ਲਈਏ, ਤੇ ਫਿਰ ਕਦੇ ਹਰੀ ਮੰਦਿਰ ਦੇ ਵਿੱਚ ਕੋਈ ਨਾ ਵੜਦਾ। ਇੱਥੇ ਤੁਸੀਂ ਸਾਰੇ ਹੀ ਮੇਰੇ ਸਮੇਤ ਬੈਠੇ ਆ, ਇਸੇ ਵਾਸਤੇ ਬੈਠੇ ਆ, ਭਜਨ ਕੀਤਾ ਜਾਵੇ, ਸਤਿਗੁਰੂ ਦੀ ਉਸਤਤੀ ਕੀਤੀ ਜਾਵੇ, ਇਹਨਾਂ ਚੀਜ਼ਾਂ ਦੇ ਨਾਲ ਬਖਸ਼ਿਸ਼ ਹੁੰਦੀ ਹੈ। ਪਹਿਰਾਵਾ ਪਹਿਣ ਲੈਣ ਦੇ ਨਾਲ, ਕਿਸੇ ਨੂੰ ਮੰਨਣ ਜਾਂ ਨਾ ਮੰਨਣ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਆਪਣਾ ਬਚਨ ਉਚਾਰਨ ਕਰ ਰਹੇ ਨੇ, ਜ਼ਫਰਨਾਮੇ ਦੇ ਵਿੱਚ ਲਿਖ ਰਹੇ ਨੇ ਕਿ ਤੂੰ ਸਮਝਦਾ ਹੋਵੇਗਾ ਕਿ ਸ਼ਰ੍ਹਾ ਮੇਰੀ ਮਦਦ ਕਰੇਗੀ, ਜਿਹੜਾ ਮੈਂ ਸ਼ਰ੍ਹਾ ਦੇ ਵਿੱਚ ਬੜਾ ਕੱਟੜਾ, ਬੜਾ ਮਜ਼ਬੂਤ ਹੈ, ਇਹ ਮਰਿਆਦਾ ਮੇਰੀ ਰੱਖਿਆ ਕਰੇਗੀ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਕੋਈ ਪੰਥ, ਕੋਈ ਮਰਿਆਦਾ ਕਿਸੇ ਨੂੰ ਬਖਸ਼ਿਸ਼ ਕਰਦੀ ਹੋਵੇ, ਭਜਨ ਕਰੇ ਕੋ, ਫਿਰ ਕੌਣ ਭਜਨ ਕਰਦਾ? ਕਿਸੇ ਨੂੰ ਭਜਨ ਕਰਨ ਦੀ ਤੇ ਫਿਰ ਲੋੜ ਹੀ ਨਹੀਂ। ਸੰਤ ਜਨਾ ਕੀ ਸੇਵਕੀ ਕਿਉਂ ਜਾਏ ਕਰੇ ਕੋ, ਜੇਕਰ ਇਹਨਾਂ ਚੀਜ਼ਾਂ ਦੇ ਨਾਲ ਹੀ ਪ੍ਰਾਪਤੀ ਹੁੰਦੀ ਹੋਵੇ ਤੇ ਬਾਦਸ਼ਾਹ ਦੱਸ, ਕੋਈ ਭਜਨ ਕਿਉਂ ਕਰੇ, ਕੋਈ ਸਾਧੂ ਸੰਤਾਂ ਦੀ ਸੇਵਾ ਕਿਉਂ ਕਰੇ? ਭਾਵ ਕੇ ਸਾਧੂ ਸੰਤਾਂ ਦੀ ਸੇਵਾ ਦਾ ਤੇ ਭਜਨ ਦਾ, ਨਾਮ ਜਪਣ ਦਾ ਜਿਹੜਾ ਉਪਦੇਸ਼ ਹੈ, ਇਹ ਸਾਰੇ ਗੁਰੂ ਸਾਹਿਬਾਨ ਵੀ ਦਿੰਦੇ ਨੇ, ਗੁਰਬਾਣੀ ਵੀ ਐਸਾ ਉਪਦੇਸ਼ ਦਿੰਦੀ ਹੈ। ਭਾਵ ਕੇ ਸਾਧੂ ਸੰਤਾਂ ਦੀ ਸੇਵਾ ਕਰਨੀ ਚਾਹੀਦੀ ਹੈ, ਨਾਮ ਜਪਣਾ ਚਾਹੀਦਾ ਹੈ। ਮਹਾਤਮਾ ਦੀ ਖੁਸ਼ੀ ਤੋਂ ਬਗੈਰ ਬਾਦਸ਼ਾਹ ਕਿਸੇ ਨੂੰ ਪ੍ਰਾਪਤੀ ਨਹੀਂ ਹੁੰਦੀ। ਸਾਹਿਬ ਲੋਕ ਖੁਸ਼ੀ ਬਿਨ ਨਹੀਂ ਦਰਗਾਹ ਬਾਸਾ, ਬਿਨ ਸਾਹਿਬ ਕੀ ਬੰਦਗੀ ਕੂੜਾ ਪਰਵਾਸਾ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਸਾਹਿਬ ਲੋਕਾਂ ਖੁਸ਼ੀ ਬਿਨ, ਸਾਹਿਬ ਆਖਿਆ ਜਾਂਦਾ ਹੈ ਮਾਲਕ ਨੂੰ, ਜਿਹਨੂੰ ਆਪਾਂ ਪ੍ਰਮਾਤਮਾ ਕਹਿ ਲਈਏ ਜਾਂ ਸਤਿਗੁਰੂ ਕਹਿ ਲਈਏ, ਸਵੈਮ ਜਿਹੜਾ ਮਾਲਕ ਹੈ ਉਹਨੂੰ ਸਾਹਿਬ ਆਖਿਆ ਜਾਂਦਾ ਹੈ। ਹੁਣ ਸਤਿਗੁਰੂ ਜੀ ਲਿਖਦੇ ਨੇ ਸਾਹਿਬ ਲੋਕਾਂ ਖੁਸ਼ੀ ਬਿਨ, ਸਾਹਿਬ ਦੀ ਖੁਸ਼ੀ ਲੈਣੀ, ਗੁਰੂ ਦੀ ਖੁਸ਼ੀ ਲੈਣੀ, ਇਹ ਤੇ ਬਹੁਤ ਵੱਡੀ ਗੱਲ ਹੈ। ਪਰ ਜਿਹੜੇ ਸਾਹਿਬ ਦੇ, ਗੁਰੂ ਦੇ ਲੋਕ ਨੇ, ਜਿਹੜੇ ਉਹਦੇ ਸਾਧੂ ਸੰਤ ਮਹਾਤਮਾ ਨੇ, ਉਹਨਾਂ ਦੀ ਖੁਸ਼ੀ ਲੈਣੀ ਵੀ ਕੋਈ ਛੋਟੀ ਗੱਲ ਨਹੀਂ ਹੈ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਸਾਹਿਬ ਲੋਕਾਂ ਦੀ ਖੁਸ਼ੀ ਲੈਣ ਤੋਂ ਬਗੈਰ ਦਰਗਾਹ ਦੇ ਵਿੱਚ ਕਦੀ ਵਾਸਾ ਨਹੀਂ ਹੋ ਸਕਦਾ। ਬਿਨ ਸਾਹਿਬ ਕੀ ਬੰਦਗੀ ਕੂੜਾ ਪਰਵਾਸਾ, ਸਾਹਿਬ ਦੀ, ਸਤਿਗੁਰੂ ਦੀ, ਪਰਮੇਸ਼ਰ ਦੀ ਬੰਦਗੀ ਤੋਂ ਬਗੈਰ ਸਾਰੇ ਦਾ ਸਾਰਾ, ਜਿੰਨਾ ਵੀ ਧਰਵਾਸ ਹੈ, ਜਿੰਨਾ ਵੀ ਪਰਵਾਸਾ ਹੈ, ਬਾਦਸ਼ਾਹ, ਇਹ ਸਾਰਾ ਝੂਠਾ ਹੈ, ਬੇਅਸਰ ਹੈ। ਜੋ ਤੂੰ ਕਰੇ ਗੁਮਾਨ ਇਹ ਜਸ ਕਰ ਸਭ ਮੇਰਾ, ਇਤ ਕਰ ਬਖਸ਼ਣ ਹੋਏ ਗੋ ਬਿਨ ਲੋਭ ਨਾ ਹੇਰਾ। ਅੱਗੇ ਸਤਿਗੁਰੂ ਗੋਬਿੰਦ ਸਿੰਘ ਜੀ ਜ਼ਫਰਨਾਮੇ ਦੇ ਵਿੱਚ ਫਰਮਾਨ ਕਰਦੇ ਨੇ ਕਿ ਬਾਦਸ਼ਾਹ ਤੇਰੇ ਮਨ ਦੇ ਵਿੱਚ ਜੇਕਰ ਐਸਾ ਗੁਮਾਨ ਹੈ ਕਿ ਲੋਕੀ ਮੇਰਾ ਬਹੁਤ ਜ਼ਿਆਦਾ ਜਸ ਬਿਆਨ ਕਰਦੇ ਨੇ, ਇਤ ਕਰ ਬਖਸ਼ਣ ਹੋਏਗੀ, ਮੇਰਾ ਜਿਹੜਾ ਦੁਨੀਆਂ ਦੇ ਵੱਲੋਂ ਜਸ ਬਿਆਨ ਹੁੰਦਾ ਹੈ, ਲੋਕੀ ਮੇਰੀ ਸੋਭਾ ਕਰਦੇ ਨੇ, ਇਹਦੇ ਨਾਲ ਮੇਰੀ ਬਖਸ਼ ਹੋਵੇਗੀ। ਪਰ ਸਤਿਗੁਰੂ ਜੀ ਕਹਿੰਦੇ ਨੇ ਬਿਨ ਲੋਭ ਨਾ ਹੇਰਾ, ਧਿਆਨ ਦੇ ਨਾਲ ਵਿਚਾਰ ਕੇ ਦੇਖ ਕਿ ਲੋਭ ਤੋਂ ਬਗੈਰ ਜਾਂ ਡਰ ਤੋਂ ਬਗੈਰ ਤੈਨੂੰ ਕੋਈ ਵੀ ਚੰਗਾ ਨਹੀਂ ਕਹਿੰਦਾ, ਕਿਉਂਕਿ ਔਰੰਗਜ਼ੇਬ ਤੋਂ ਡਰਦੇ ਸਨ। ਬੜਾ ਜ਼ਾਲਮ ਸੀ, ਇਸ ਕਰਕੇ ਖੁਸ਼ਾਮਦੀ ਦੇ ਵਾਸਤੇ ਲੋਕੀ ਉਹਨੂੰ ਖੁਦਾ ਵੀ ਕਹਿ ਸਕਦੇ ਨੇ, ਡਰਦੇ ਮਾਰੇ ਹੋਏ ਅੱਲਾ ਤਾਲਾ ਵੀ ਉਹਨੂੰ ਕਹਿ ਸਕਦੇ ਨੇ, ਵੱਡੇ ਤੋਂ ਵੱਡਾ ਜਸ ਬਿਆਨ ਕਰ ਸਕਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਨੇ ਜਿੰਨੇ ਵੀ ਤੇਰੇ ਜਸ ਕਰਦੇ ਨੇ ਉਹ ਡਰਦੇ ਹੋਏ ਕਰਦੇ ਨੇ ਜਾਂ ਲੋਭ ਦੇ ਮਾਰੇ ਹੋਏ ਕਰਦੇ ਨੇ। ਦਰਅਸਲ ਦਿਲ ਤੋਂ ਕੋਈ ਵੀ ਤੈਨੂੰ ਚੰਗਾ ਨਹੀਂ ਕਹਿ ਰਿਹਾ, ਤੇਰਾ ਜਸ ਕੋਈ ਵੀ ਬਿਆਨ ਕਰਨਾ ਨਹੀਂ ਚਾਹੁੰਦਾ।
ਲਾਲਚ ਕਰ ਜੋ ਕਰ ਤਿਨ ਨਰਕ ਲਿਜਾਹੀ, ਫਿਰਾ ਹੁਣ ਪ੍ਰਭ ਤੇ ਪਏ ਬਹੁ ਮਿਲੈ ਸਜਾਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਲਾਲਚ ਦੇ ਵਿੱਚ ਬੱਝੇ ਹੋਏ ਜਿਹੜਾ ਤੇਰਾ ਜਸ ਕਰਦੇ ਨੇ ਤੇਰੇ ਸਮੇਤ ਉਹਨਾਂ ਝੂਠਿਆਂ ਨੂੰ ਵੀ ਨਰਕਾਂ ਦੇ ਵਿੱਚ ਸੁੱਟਿਆ ਜਾਵੇਗਾ। ਅੱਗੇ ਸਤਿਗੁਰੂ ਜੀ ਇੱਕ ਪ੍ਰਮਾਣ ਦਿੰਦੇ ਨੇ, ਫਿਰਾ ਹੁਣ ਪ੍ਰਭ ਤੇ ਪਏ ਬਹੁ ਮਿਲੈ ਸਜਾਹੀ। ਫਿਰਾ ਹੁਣ ਇੱਕ ਮੰਨਿਆ ਗਿਆ ਜਿਹੜਾ ਕਿ ਮਿਸਰ ਦੇ ਬਾਦਸ਼ਾਹਾਂ ਦਾ ਇੱਕ ਲਕਬ ਸੀ, ਉਹਨਾਂ ਦੇ ਵਿੱਚੋਂ ਇੱਕ ਐਸਾ ਹੋਇਆ ਜਿਹੜਾ ਪਰਮੇਸ਼ਵਰ ਤੋਂ ਮੁਨਕਰ ਸੀ, ਭਾਵ ਕਿ ਖੁਦਾ ਨੂੰ ਪਰਮੇਸ਼ਵਰ ਨੂੰ ਨਹੀਂ ਸੀ ਮੰਨਦਾ, ਜਿਹਦਾ ਨਾਮ ਫਿਰਾ ਹੁਣ ਸੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਫਿਰਾ ਹੁਣ ਸੀ ਉਹ ਵੀ ਭਗਵਾਨ ਨੂੰ ਪਰਮੇਸ਼ਵਰ ਨੂੰ ਨਹੀਂ ਸੀ ਮੰਨਦਾ, ਪਰ ਕਹਿੰਦੇ ਨੇ ਉਹਨੂੰ ਵੀ ਸਜਾਵਾਂ ਸਹਿਣੀਆਂ ਪਈਆਂ, ਇਹ ਉਸੇ ਦਾ ਕਾਰਨ ਸੀ। ਭਾਵ ਕਿ ਜਿਹੜੇ ਝੂਠੇ ਲੋਕ ਤੇਰੀਆਂ ਤਾਰੀਫਾਂ ਕਰਦੇ ਨੇ ਉਹ ਵੀ ਝੂਠੇ ਨੇ, ਉਹ ਵੀ ਨਰਕਾਂ ਦੇ ਵਿੱਚ ਸੁੱਟੇ ਜਾਣਗੇ ਤੇ ਤੈਨੂੰ ਵੀ ਨਰਕਾਂ ਦੇ ਵਿੱਚ ਸਜ਼ਾਵਾਂ ਮਿਲਣਗੀਆਂ।
ਸਾਹਿਬ ਸਤਾਰ ਜੋ ਦਿਲ ਗਣ ਸੋ ਬਖਸ਼ਿਸ਼ ਮੋਹੀ, ਸਿਫਤ ਕਰਾਹ ਸਤਾਰ ਹੈ ਸਾਹਿਬ ਕੀ ਦੋਹੀ।
ਅੱਗੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਜੇ ਤੂੰ ਆਖੇ ਕਿ ਸਾਹਿਬ ਜੋ ਭਾਵੇਂ ਦਿਲਾਂ ਦੀਆਂ ਜਾਣਦਾ ਹੈ ਪਰ ਉਹ ਪਰਦੇ ਟੱਕਣ ਵਾਲਾ ਹੈ ਸੋ ਮੈਨੂੰ ਬਖਸ਼ੇਗਾ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੋ ਅਸੂਲ ਨੇ ਉਸ ਪਰਦੇ ਟੱਕਣ ਵਾਲੇ ਦੇ। ਇੱਕ ਨੂੰ ਆਖਿਆ ਜਾਂਦਾ ਹੈ ਸਤਾਰ, ਸਤਾਰ ਦਾ ਭਾਵ ਹੁੰਦਾ ਕਿ ਪਰਦੇ ਟੱਕਣ ਵਾਲਾ, ਤੇ ਦੂਜੇ ਪਾਸੇ ਸਤਿਗੁਰੂ ਜੀ ਕਹਿੰਦੇ ਨੇ ਕਿ ਦੂਸਰਾ ਵੀ ਉਹਦਾ ਮਤਲਬ ਹੈ। ਸਤਾਰ ਦਾ ਭਾਵ ਹੁੰਦਾ ਪਰਦੇ ਟੱਕਣ ਵਾਲਾ, ਅੱਗੇ ਹੈ ਕਹਾਰ, ਤੇ ਸਤਿਗੁਰੂ ਜੀ ਕਹਿੰਦੇ ਨੇ ਕਹਾਰ ਹੁੰਦਾ ਕਹਿਰ ਕਰਨ ਵਾਲਾ। ਸਤਾਰ ਤੇ ਕਹਾਰ ਇਹ ਦੋ ਪਰਮੇਸ਼ਰ ਦੇ ਨਿਯਮ ਨੇ, ਖੁਦਾ ਦੇ ਬਣਾਏ ਹੋਏ ਅਸੂਲ ਨੇ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੁਲਾਸਾ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਸਿਫਤ ਕਹਾਰ ਸਤਾਰ ਹੈ ਸਾਹਿਬ ਕੀ ਦੋਹੀ, ਤੁਜਨੇ ਕਿਸ ਕੇ ਉਪਰੇ ਮਨਸਾ ਜੀਆ ਧਾਰੀ, ਕਰੀ ਕਹਾਰੀ ਕਹਿਰ ਹੋਏ ਸੋ ਸਤਾਰ ਸਤਾਰੀ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਕਿਹਦੇ ਉੱਤੇ ਆਪਣੇ ਮਨ ਨੂੰ ਧਾਰਨ ਕੀਤਾ ਹੋਇਆ, ਭਾਵ ਕੇ ਸਤਾਰ ਦੇ ਉੱਤੇ ਤੇਰੀ ਨਜ਼ਰ ਹੈ ਜਾਂ ਕਿ ਕਹਾਰ ਦੇ ਉੱਤੇ, ਭਾਵ ਕੇ ਜੇਕਰ ਸਤਾਰ ਦੇ ਉੱਤੇ ਆਪਣੇ ਮਨਸੇ ਨੂੰ ਧਾਰਨ ਕੀਤਾ ਤੇ ਫੇਰ ਲੋਕਾਂ ਦੇ ਪਰਦੇ ਤੂੰ ਟੱਕੇ ਨੇ, ਤੇਰਾ ਖੁਦਾ ਪਰਦਾ ਟੱਕੇਗਾ, ਪਰ ਜੇਕਰ ਤੂੰ ਆਪਣੀ ਨਜ਼ਰ ਨੂੰ ਕਹਾਰ ਦੇ ਉੱਤੇ ਧਾਰਨ ਕੀਤਾ ਹੋਇਆ ਤੇ ਫੇਰ ਲੋਕਾਂ ਤੇ ਤੂੰ ਕਹਿਰ ਕੀਤੇ ਨੇ, ਇਸੇ ਕਰਕੇ ਤੇਰੇ ਤੇ ਵੀ ਕਹਿਰ ਹੋਵੇਗਾ। ਭਾਵ ਕੇ ਜੇਕਰ ਸਤਾਰ ਦੇ ਅਨੁਸਾਰ ਵਰਤੇਗਾ ਤੇ ਸਤਾਰ ਹੋਵੇਗਾ ਰਹਿਮ ਹੋਵੇਗੀ, ਪਰਦੇ ਟੱਕੇ ਜਾਣਗੇ, ਪਰ ਜੇਕਰ ਕਹਾਰ ਨੂੰ ਲਾਜ਼ਮੀ ਕਰਕੇ ਮੰਨੇਗਾ ਤੇ ਫਿਰ ਕਹਿਰ ਹੋਵੇਗਾ, ਕਿਉਂਕਿ ਕਹਾਰ ਦਾ ਮਤਲਬ ਕਹਿਰ ਹੀ ਹੁੰਦਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਲਿਖਤ ਦੇ ਵਿੱਚ ਬਿਆਨ ਕਰ ਰਹੇ ਨੇ ਜ਼ਫਰਨਾਮੇ ਦੇ ਵਿੱਚ ਕਿ ਖੁਦਾ ਦੇ ਪਰਮੇਸ਼ਰ ਦੇ ਬਣਾਏ ਹੋਏ ਦੋ ਅਸੂਲ ਨੇ, ਜਿਹੜਾ ਜਿਸੇ ਵੀ ਅਸੂਲ ਨੂੰ ਧਾਰਨ ਕਰਦਾ ਉਸੇ ਤਰੀਕੇ ਦਾ ਉਹਨੂੰ ਫਲ ਮਿਲਦਾ। ਜੇ ਕੋਈ ਸਤਾਰ ਕਰਦਾ ਉਹਦੇ ਪਰਦੇ ਟੱਕੇ ਜਾਂਦੇ ਨੇ, ਪਾਪ ਮਾਫ਼ ਕੀਤੇ ਜਾਂਦੇ ਨੇ, ਜੇਕਰ ਕਹਾਰ ਨੂੰ ਧਾਰਨ ਕਰਦਾ ਤੇ ਕਹਿਰ ਹੁੰਦਾ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਲਿਖ ਰਹੇ ਨੇ ਕਿ ਤੇਰੀ ਨਜ਼ਰ ਸਤਾਰ ਦੇ ਉੱਤੇ ਹੈ ਜਾਂ ਕਿ ਕਹਾਰ ਦੇ ਉੱਤੇ।
ਕਿੱਕਰ ਬੀਜੈ ਅੰਬ ਮਿਲੈ ਨਹੀਂ ਹੋਏ ਕਦਾਪੀ, ਜੈਸਾ ਬੀਜੈ ਲੁਣੇ ਸੋ ਜੋ ਕਰੀਐ ਆਪੀ।
ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੱਗੇ ਇੱਕ ਪ੍ਰਮਾਣ ਦਿੰਦੇ ਨੇ। ਸਤਿਗੁਰੂ ਜੀ ਲਿਖਦੇ ਨੇ ਕਿੱਕਰ ਬੀਜੈ ਅੰਬ ਮਿਲੇ ਨਹੀਂ ਹੋਏ ਕਦਾਪੀ, ਜੇਕਰ ਕੋਈ ਮਨੁੱਖ ਬੀਜੇ ਤੇ ਕਿੱਕਰ ਪਰ ਸੋਚੇ ਕਿ ਜਿਹੜਾ ਮੈਂ ਬੀਜ ਬੀਜਿਆ ਹੈ ਇਹ ਵੱਡਾ ਜਦੋਂ ਰੁੱਖ ਬਣੇਗਾ ਇਹਦੇ ਤੋਂ ਮੈਨੂੰ ਅੰਬਾਂ ਦੀ ਪ੍ਰਾਪਤੀ ਹੋਵੇਗੀ, ਦੱਸੋ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਜੇਕਰ ਕਿੱਕਰ ਦਾ ਬੀਜ ਬੀਜਾਂਗੇ ਕਿੱਕਰ ਹੀ ਉੱਗੇਗੀ, ਕਿੱਕਰ ਨੂੰ ਕੰਡੇ ਲੱਗਣਗੇ ਜਾਂ ਫਿਰ ਤੁੱਕੇ ਲੱਗ ਸਕਦੇ ਨੇ, ਕਦੇ ਅੰਬ ਦੇ ਕਿੱਕਰ ਨੂੰ ਲੱਗੇ ਕਦੇ ਕਿਸੇ ਨੇ ਨਹੀਂ ਦੇਖੇ, ਭਾਵ ਕਿ ਕਿੱਕਰ ਦੇ ਰੁੱਖ ਨੂੰ ਅੰਬ ਨਹੀਂ ਲੱਗ ਸਕਦੇ, ਉਹਨੂੰ ਤੁਕੇ ਲੱਗ ਸਕਦੇ ਨੇ, ਕੰਡਿਆਂ ਦੇ ਨਾਲ ਸਾਡੇ ਹੱਥ ਫਾੜ ਸਕਦੇ ਨੇ, ਪਰ ਕਦੇ ਵੀ ਐਸਾ ਹੋ ਨਹੀਂ ਸਕਦਾ। ਜਿਸ ਤਰ੍ਹਾਂ ਕਿ ਫਰੀਦ ਜੀ ਨੇ ਲਿਖਿਆ, ਫਰੀਦ ਜੀ ਲਿਖਦੇ ਨੇ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ, ਪੈਂਦਾ ਲੋੜੈ ਪੱਟ। ਦੋ ਪ੍ਰਮਾਣ ਭਗਤ ਫਰੀਦ ਜੀ ਨੇ ਦਿੱਤੇ ਨੇ। ਫਰੀਦ ਜੀ ਲਿਖਦੇ ਨੇ ਕਿ ਜਿਹੜਾ ਜੱਟ ਹੈ ਉਹ ਤੇ ਕਿੱਕਰ ਦਾ ਬੀਜ ਬੀਜਦਾ, ਪਰ ਲੋੜੇ ਕਰਦਾ ਹੈ, ਮਨਸਾ ਇਹ ਧਾਰਨ ਕਰਦਾ ਹੈ, ਉਹਦੀ ਲਾਲਸਾ ਜੱਟਦੀ ਹੈ ਕਿ ਮੈਨੂੰ ਬਿਜੌਰ ਦੇ ਇਲਾਕੇ ਦੀਆਂ ਦਾਖਾਂ ਨਸੀਬ ਹੋ ਜਾਣ। ਬੀਜਣੀ ਕਿੱਕਰ ਹੈ ਤੇ ਮੰਗ ਕਰਨੀ ਹੈ ਬਿਜੌਰ ਦੀਆਂ ਦਾਖਾਂ ਦੀ। ਸੁੱਕੇ ਹੋਏ ਅੰਗੂਰਾਂ ਨੂੰ ਦਾਖ ਆਖਿਆ ਜਾਂਦਾ, ਜਿਸ ਤਰ੍ਹਾਂ ਕਿ ਸੌਂਗੀ ਵੀ ਮੰਨੀ ਜਾਂਦੀ ਹੈ ਇਹਨਾਂ ਚੀਜ਼ਾਂ ਦੇ ਵਿੱਚੋਂ। ਮੇਰਾ ਸਿਰਫ ਕਹਿਣ ਤੋਂ ਭਾਵ ਹੈ, ਫਰੀਦ ਜੀ ਕਹਿੰਦੇ ਨੇ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਜੱਟ ਬੀਜਦਾ ਕਿੱਕਰ ਹੈ, ਪਰ ਲਾਲਸਾ ਮੰਗ ਉਹਦੀ ਹੁੰਦੀ ਹੈ ਕਿ ਇਸ ਰੁੱਖ ਤੋਂ ਮੈਨੂੰ ਦਾਖਾਂ ਦੀ ਪ੍ਰਾਪਤੀ ਹੋ ਜਾਵੇ। ਪਰ ਦੱਸੋ ਐਸਾ ਹੋ ਕਿਵੇਂ ਸਕਦਾ? ਜਿਸ ਤਰ੍ਹਾਂ ਦਾ ਰੁੱਖ ਬੀਜਾਂਗੇ ਉਸੇ ਤਰ੍ਹਾਂ ਦਾ ਫਲ ਪ੍ਰਾਪਤ ਹੋਵੇਗਾ। ਅੱਗੇ ਹੰਡੈ ਉਨ ਕਤਾਏ ਦਾ, ਪੈਂਦਾ ਲੋੜੈ ਪੱਟ। ਕੋਈ ਮਨੁੱਖ ਉਨ ਕੱਤਦਾ ਹੈ, ਭਾਵ ਜਿਹੜੀਆਂ ਭੇਡਾਂ ਆਦਿਕ ਨੇ ਇਹਨਾਂ ਤੋਂ ਜਿਹੜੇ ਵਾਲ ਲਾਏ ਜਾਂਦੇ ਨੇ ਉਹਨਾਂ ਤੋਂ ਉਨ ਬਣਦੀ ਹੈ, ਉਦੋਂ ਤੋਂ ਬਾਅਦ ਦੇ ਵਿੱਚ ਬਹੁਤ ਕੁਝ ਬਣਦਾ। ਪਰ ਫਰੀਦ ਜੀ ਲਿਖਦੇ ਨੇ ਕਿ ਉਹਨਾਂ ਨੂੰ ਕੱਤਦਾ ਹੈ, ਪਰ ਮੰਗ ਕਰਦਾ ਹੈ ਕਿ ਜਿਹੜੇ ਰੇਸ਼ਮੀ ਕੱਪੜੇ ਨੇ, ਜਿਹਨੂੰ ਅੰਗਰੇਜ਼ੀ ਦੇ ਵਿੱਚ ਸਿਲਕ ਆਖਿਆ ਜਾਂਦਾ, ਰੇਸ਼ਮੀ ਕੱਪੜੇ ਦੀ ਪ੍ਰਾਪਤੀ ਕਿਵੇਂ ਹੋਵੇਗੀ? ਉਨ ਤੋਂ ਰੇਸ਼ਮੀ ਕੱਪੜੇ ਦੀ ਪ੍ਰਾਪਤੀ ਨਹੀਂ ਹੁੰਦੀ। ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਪ੍ਰਮਾਣ ਦੇ ਰਹੇ ਨੇ ਕਿ ਜੇਕਰ ਕਿੱਕਰ ਬੀਜਾਂਗੇ ਉਹਦੇ ਤੋਂ ਕਦੇ ਦਾਖਾਂ ਨਹੀਂ ਮਿਲ ਸਕਦੀਆਂ, ਜਾਂ ਉਸ ਕਿੱਕਰ ਨੂੰ ਅੰਬ ਵੀ ਨਹੀਂ ਲੱਗ ਸਕਦੇ। ਜੈਸਾ ਬੀਜੈ ਲੁਣੈ ਸੋ ਜੋ ਕਰੀਐ ਆਪੇ, ਭਾਵ ਕਿ ਜਿਸ ਤਰ੍ਹਾਂ ਦਾ ਕੋਈ ਬੀਜ ਬੀਜਿਆ ਜਾਂਦਾ ਹੈ ਉਸੇ ਤਰ੍ਹਾਂ ਦਾ ਰੁੱਖ ਉੱਗਦਾ ਹੈ, ਉਸੇ ਤਰ੍ਹਾਂ ਦੀ ਪ੍ਰਾਪਤੀ ਹੁੰਦੀ ਹੈ। ਜਿਹੜੀ ਵੀ ਫਸਲ ਧਰਤੀ ਦੇ ਵਿੱਚ ਬੋਈ ਜਾਂਦੀ ਹੈ ਉਹਦੀ ਪ੍ਰਾਪਤੀ ਹੁੰਦੀ ਹੈ, ਭਾਵ ਕਿ ਜਿਸ ਤਰ੍ਹਾਂ ਦੇ ਆਦਮੀ ਕਰਮ ਕਰਦਾ ਹੈ ਉਸੇ ਤਰ੍ਹਾਂ ਦੇ ਕਰਮ ਉਸ ਨੂੰ ਭੋਗਣੇ ਪੈਂਦੇ ਨੇ। ਪਾਪਾਂ ਵਾਲਾ ਬੀਜ ਬੀਜੇਗਾ ਤੇ ਪਾਪਾਂ ਰੂਪੀ ਫਲ ਵੱਢਣਾ ਪਵੇਗਾ, ਜੇਕਰ ਧਰਮ ਦਾ ਬੀਜ ਬੀਜੇਗਾ ਤੇ ਫਿਰ ਸਚਾਈ ਦੀ ਪ੍ਰਾਪਤੀ ਹੋਵੇਗੀ ਤੇ ਚੰਗੇ ਫਲ ਦੀ ਪ੍ਰਾਪਤੀ ਹੋਵੇਗੀ। ਬਦਲਾ ਲੇਵੈ ਖਾਲਸਾ ਛੋੜੈ ਕਬ ਨਾਹੀ, ਜੇ ਤੱਕ ਦੁੱਖ ਤਿਤ ਦੇ ਹੋਗੇ ਤੇ ਤੱਕ ਸੋ ਪਾਹੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਜਿੰਨੇ ਤੂੰ ਦੁੱਖ ਦੇਣਾ ਹੈ ਇੰਨੇ ਜ਼ਿਆਦਾ ਤੈਨੂੰ ਦੁੱਖ ਵੀ ਪ੍ਰਾਪਤ ਹੋਣਗੇ, ਭਾਵ ਕਿ ਜਿਸ ਤਰ੍ਹਾਂ ਦੀ ਤੂੰ ਕਰਨੀ ਕਰੇਗਾ ਉਸੇ ਤਰ੍ਹਾਂ ਦੇ ਤੈਨੂੰ ਦੁੱਖਾਂ ਦੀ ਪ੍ਰਾਪਤੀ ਹੋਵੇਗੀ। ਬਦਲਾ ਲੇਵੈ ਖਾਲਸਾ ਛੋੜੈ ਕਬ ਨਾਹੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜ਼ਫਰਨਾਮੇ ਦੇ ਵਿੱਚ ਇਹ ਵੀ ਲਿਖ ਰਹੇ ਨੇ ਕਿ ਤੇਰੇ ਤੋਂ ਸਾਰੇ ਜਿਹੜੇ ਬਦਲੇ ਨੇ ਨਾ ਉਹ ਖਾਲਸਾ ਜ਼ਰੂਰ ਲਵੇਗਾ, ਛੋੜੈ ਕਬ ਨਾਹੀ, ਕਦੇ ਵੀ ਛੱਡਿਆ ਨਹੀਂ ਜਾਵੇਗਾ। ਤੈਨੂੰ ਤੇ ਸਜਾਵਾਂ ਮਿਲਣਗੀਆਂ ਹੀ ਮਿਲਣਗੀਆਂ, ਪਰ ਤੇਰੀ ਜਿਹੜੀ ਕੌਮ ਹੈ, ਜਿੰਨੀ ਵੀ ਮੁਸਲਮਾਨੀ ਤੁਰਕ ਕੌਮ ਹੈ, ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਸਾਰਿਆਂ ਤੋਂ ਖਾਲਸਾ ਬਦਲੇ ਲਵੇਗਾ। ਜੇ ਤੱਕ ਦੁੱਖ ਕਿਸ ਦੇ ਹੋਗੇ ਤੇ ਤੱਕ ਸੋ ਪਾਹੀ, ਜਿੰਨੇ ਕਿਸੇ ਨੂੰ ਤੂੰ ਦੁੱਖ ਦੇਵੇਗਾ ਓਨੇ ਜ਼ਿਆਦਾ ਤੈਨੂੰ ਵੀ ਦੁੱਖ ਭੋਗਣੇ ਹੀ ਪੈਣਗੇ, ਭਾਵ ਕਿ ਜਿਹੜਾ ਕਿਸੇ ਦਾ ਬੁਰਾ ਕਰਦਾ ਹੈ ਕਦੇ ਉਹਦਾ ਭਲਾ ਹੋ ਹੀ ਨਹੀਂ ਸਕਦਾ। ਸਾਰੇ ਜਿਹੜੇ ਵਿਦਵਾਨ ਨੇ ਉਹੀ ਕਹਿੰਦੇ ਨੇ ਕਿ ਜਿਹੜਾ ਦੂਸਰੇ ਦੇ ਵਾਸਤੇ ਟੋਆ ਕਰਦਾ ਹੈ ਬਹੁਤ ਵੱਡਾ ਖਾਤਾ ਉਹਦੇ ਵਾਸਤੇ ਪਰਮੇਸ਼ਰ ਪਹਿਲਾਂ ਹੀ ਤਿਆਰ ਕਰ ਦਿੰਦਾ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਬਿਆਨ ਕਰ ਰਹੇ ਨੇ ਜਿੰਨੇ ਤੂੰ ਦੁੱਖ ਕਿਸੇ ਨੂੰ ਦੇਵੇਗਾ ਯਾਦ ਰੱਖ ਓਨੇ ਦੁੱਖ ਤੈਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਭੋਗਣੇ ਪੈਣਗੇ। ਗਜ਼ਲ ਰੁਬਾਈ ਗਣ ਲਿਖੀ ਪੈਗੰਬਰ ਪੁੰਜਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗਜ਼ਲਾਂ ਲਿਖੀਆਂ, ਉਹਨਾਂ ਨੇ ਰੁਬਾਈਆਂ ਲਿਖੀਆਂ ਨੇ, ਉਹਨਾਂ ਨੇ ਬਹੁਤੇ ਸਾਰੇ ਬੈਂਤ ਲਿਖੇ ਨੇ। ਇਹ ਸਾਰੇ ਦੇ ਸਾਰੇ ਜਿਹੜੇ ਕਵਿਤਾ ਦੇ ਲਿਖਤ ਦੇ ਨਮੂਨੇ ਨੇ, ਕਿਸੇ ਨੂੰ ਕਵਿਤਾ ਆਖਿਆ ਜਾਂਦਾ, ਕਿਸੇ ਨੂੰ ਬੈਂਤ ਆਖਿਆ ਜਾਂਦਾ, ਕਿਸੇ ਨੂੰ ਰੁਬਾਈ, ਕਿਸੇ ਨੂੰ ਗਜ਼ਲ, ਇਹ ਸਾਰੀਆਂ ਕਵਿਤਾ ਦੀਆਂ ਨਿਸ਼ਾਨੀਆਂ ਨੇ। ਉਹਨਾਂ ਦੀਆਂ ਛੰਦਾਬੰਦੀ ਦੀ ਗੱਲ ਕਰ ਰਹੇ ਨੇ ਕਵੀ ਸੰਤੋਖ ਸਿੰਘ ਜੀ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਪੈਗੰਬਰ ਪੁੰਜਾ, ਬੜੇ ਪੈਗੰਬਰ ਨੇ, ਬਹੁਤ ਵੱਡੇ ਵੱਡੇ ਔਲੀਏ ਨੇ, ਪੀਰ ਨੇ। ਤੋਹੇ ਸਹਾਇਕ ਕੋ ਨਹੀਂ ਇਮਾਨ ਪਰਪੰਜਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਕਿ ਦੁਨੀਆਂ ਦੇ ਉੱਤੇ ਵੱਡੇ ਵੱਡੇ ਪੀਰ ਨੇ, ਕਰਾਮਾਤੀ ਨੇ, ਜ਼ਾਰੇ ਨੇ, ਉਹ ਆਪਣੇ ਦਾਸਾਂ ਦੀ ਸਹਾਇਤਾ ਵੀ ਕਰਦੇ ਨੇ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੋਹੇ ਸਹਾਇਕ ਕੋ ਨਹੀਂ, ਤੇਰਾ ਸਹਾਇਕ ਕੋਈ ਵੀ ਨਹੀਂ ਬਣ ਸਕਦਾ। ਕਿਉਂ ਨਹੀਂ ਬਣ ਸਕਦਾ? ਕਿਉਂਕਿ ਇਮਾਨ ਪਰਪੰਜਾ, तू अपने ईमान नु तोड़िया है, अपने धर्म नु तोड़िया है, इस करके सतगुरु जी कहंदे ने तेरी कोई भी पीर सहायता नहीं करेगा।
जिनको पढ़ गैरत कर निज लिख टिठाई।
सतगुरु गोविंद सिंह जी कहंदे ने कि जेड़ी तू कुरान पढ़दा है तेनू कुरान पढ़ के शर्म आनी चाहिए है, ओदे ते मान नहीं होना चाहिए क्योंकि तेरे कर्म ऐसे ने लखे टुठाई। तू बहुत वड्डा ठीठ है, कुरान दा पाठ करदा है ओदी आखी हुई एक भी गल नू परवान नहीं करदा, इस करके गैरत आनी चाहिए है, तेनू शर्म आनी चाहिए।
मारे बिसूरत समझ के गुर लिख समुदाई।
हुण ग्रंथाकार भाई संतोख सिंह जी लिखदे ने कि सतगुरु गोविंद सिंह सच्चे पातशाह जी ने जफरनामे दे विच ऐसे बचन लिखे ने जिन्हां बचनां नूं पढ़ के मन के औरंगजेब शर्मिंदगी दे सागर दे विच ही डुब जावे ते शर्मिंदगी दे सागर दे विच डुब के ही इहदी मौत हो जावे। सतगुरु गोविंद सिंह सच्चे पातशाह जी ने ऐसे जिहड़े बचन ने ओह लिखे ने कि इन्हां गल्लां नूं पढ़ के झुरे अपने आप दे विच दुख प्रतीत करे ते सतगुरु सच्चे पातशाह जी कहंदे ने इह मर जावे। कवि संतोख सिंह जी लिखदे ने ऐसे बहुत सारे बचन जफरनामे दे विच सतगुरु गोविंद सिंह सच्चे पातशाह जी ने अंकित कीते। हर एक पक्ष तों सतगुरु गोविंद सिंह सच्चे पातशाह जी ने औरंगजेब नूं झूठा साबित कीता। सतगुरां ने लिखा कि तू कोई इंसाफ नहीं कीता, तू पाप कीते ने, तू आ कीता, तू ओ कीता, जो भी कुछ उन्हें कीता से वह सारा जफरनामे दे विच सतगुरु ने बयान कीता। भाव कवि संतोख सिंह जी लिखते ने सारी गल दा ऐ सी कि अपने आप दे विच झुरदा होया इन्हां गल्लां दा पछतावा करदा होया ही वह मर जावे। इस तरीके दे नाल सतगुरु ने जफरनामा लिखिया। इस जगह दे उते ग्रंथाकार भाई संतोख सिंह जी अपने इस अध्याय की समाप्ति करते ने। दूजे पासे समा भी समाप्त हो चुका है। कल नूं अगले अध्याय दे विच जिस तरीके दे नाल ग्रंथाकार भाई संतोख सिंह जी इस अगले इतिहास नूं बयान करनगे, मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी जिन्या ही अर्जा करदा होया। मैं इत्थे ही कथा नूं विश्राम दे के सारी साध संगत तों खिमा दा याचक।
हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड को मेरी है परनाम।